ਤੇ ਦੂਸਰਾ ਇਹਦੇ ਵਿੱਚ ਗੁਰਮੁਖਾਂ ਜਦੋਂ ਦਰਜ ਕੀਤਾ ਤੇ ਕਿੰਨੇ ਭਾਵ ਪੂਰਥ ਇਹ ਅੱਖਰ ਸ਼ਬਦ ਵਰਤੇ ਨੇ, ਜਿੱਥੇ ਦਸਾਂ ਪਾਤਸ਼ਾਹੀਆਂ ਦੀ ਜੋਤ ਉੱਥੇ ਨਾਲ ਕੇ ਪਾਠ ਦੀਦਾਰ, ਦੋ ਸ਼ਬਦ ਇਹ ਨੇ। ਪਾਠ ਦੀਦਾਰ ਤੋਂ ਅੱਗੇ ਇੱਕ ਸ਼ਬਦ ਆਉਂਦਾ ਧਿਆਨ ਧਰ ਕੇ, ਤੇ ਉਸ ਤੋਂ ਅੱਗੇ ਸ਼ਬਦ ਵਰਤਨੇ ਬੋਲੋ ਜੀ ਵਾਹਿਗੁਰੂ। ਯਤਨ ਕੀਤਾ ਕੇਵਲ ਆਪ ਨਾਲ ਅੱਜ ਸਾਂਝ ਪਾਣੀ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਇੱਕ ਹੈ, ਦਸਾਂ ਪਾਤਸ਼ਾਹੀਆਂ ਤੋਂ ਬਾਅਦ ਸਿੱਖ ਦੀ ਅਗਵਾਈ ਲਈ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਜਿਹੜੇ ਦੰਭ ਪਖੰਡ ਕਰਕੇ ਆਪਣੇ ਦਾਅਵੇ ਪੇਸ਼ ਕਰੀ ਜਾ ਰਹੇ ਨੇ, ਕੋਈ ਗਿਆਰਵਾਂ, ਕੋਈ ਬਾਰਵਾਂ, ਕੋਈ ਹੋਰ ਨਵਾਂ ਇਤਿਹਾਸ ਮਿੱਥ ਸਿਰਜਦੇ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਔਰ ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ, ਕਿਉਂਕਿ ਸਿੱਖ ਕੋਲ ਜਦੋਂ ਇਹਨਾਂ ਗੁਰਮੁਖਾਂ ਦੇ ਸਤਿਗੁਰੂ ਦੇ ਪ੍ਰਮਾਣ ਹੋਣਗੇ ਤੇ ਸ਼ਾਇਦ ਮਨੁੱਖ ਕਿਤੇ ਯਕੀਨ ਕਰੇ ਤੇ ਅੰਦਰ ਡੋਲੇ, ਆਓ ਕਰੋ ਕਿਰਪਾਲਤਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈਏ, ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ ਆਪ ਵਿੱਚ ਵਰਤ ਕੇ, ਪਿਆਰੇ ਸਤਿਗੁਰੂ ਜੀ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਆਪ ਹੀ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਅਸੀਸ ਬਖਸ਼ੋ, ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਆਧਾਰਿਤ ਜੋਤ ਸ਼ਬਦ ਹਜ਼ੂਰ ਨੇ ਬਾਣੀ ਵਿੱਚ ਬਹੁਤ ਵਾਰੀ ਵਰਤੇ। ਅਰਜ਼ ਕਰ ਰਿਹਾ ਦਸਾਂ ਪਾਤਸ਼ਾਹੀਆਂ ਦੀ ਜੋਤ, ਉੱਥੇ ਸਿਰਫ ਜੋਤ ਸ਼ਬਦ ਦੇ ਆਤਮਕ ਨਹੀਂ, ਜੋਤ ਦਾ ਅਰਥ ਹੀ ਆਤਮਕ ਆਪਣੇ ਆਪ ਬਣ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋਤ ਸ਼ਬਦ ਹਜ਼ੂਰ ਨੇ ਬੇਅੰਤ ਵਾਰੀ ਵਰਤੋਂ ਵਿੱਚ ਲਿਆਂਦਾ, ਤੇ ਜੋਤ ਦੇ ਅਰਥ ਗੁਰਮੁਖਾਂ ਨੇ ਚਾਨਣ ਪ੍ਰਗਾਸ਼ ਵੀ ਕੀਤੇ ਨੇ, ਜੋਤ ਦਾ ਅਰਥ ਸਵੈ ਸਵਰੂਪ ਵੀ ਕੀਤਾ ਹੈ, ਤੇ ਜੋਤ ਦਾ ਅਰਥ ਆਪਾਂ ਜੀਵ ਆਤਮਾ ਵੀ ਕਰਨੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਆਪਾਂ ਸ਼ਬਦ ਪੜ੍ਹਦੇ ਹਾਂ, ਇਹ ਸਰੀਰਾਂ ਮੇਰਿਆ ਹਰ ਤੁਨ ਮੈਂ ਜੋਤ ਰੱਖੀ, ਉੱਥੇ ਸ਼ਬਦ ਆਪਾਂ ਜੋਤ ਵਰਤਨੇ। ਜੋਤ ਦਾ ਅਰਥ ਉੱਥੇ ਜੀਵ ਆਤਮਾ ਤੇਰੇ ਅੰਦਰ ਜੋਤ ਚੁਕਾ ਦਿੱਤੀ, ਤੇ ਇਹ ਗੱਲ ਕਰਦਿਆਂ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਨ ਤੂੰ ਜੋਤ ਸਰੂਪ ਹੈ, ਤੂੰ ਪਰਮੇਸ਼ਵਰ ਦੀ ਅੰਸ਼ ਹੈ। ਉੱਥੇ ਜੋਤ ਸਵਰੂਪ ਦਾ ਅਰਥ ਹੈ ਪਰਮੇਸ਼ਵਰ ਦੀ ਅੰਸ਼। ਇੱਥੇ ਕਹਿ ਰਹੇ ਨੇ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਦ ਮੈਂ ਆਇਆ, ਤੇ ਇਹ ਬਚਨ ਗੁਰੂ ਅਮਰਦਾਸ ਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤੀ ਰਗਮਾ। ਜੋਤ ਦਾ ਅਰਥ ਅਕਲ ਵੀ ਦਿੱਤਾ ਹੈ, ਪ੍ਰਗਤੀ ਜੋਤ ਉਹਦਾ ਅਰਥ ਵੀ ਕਰਦੇ ਨੇ ਬੁੱਧੀ। ਖੈਰ ਜਿਹੜਾ ਆਪਾਂ ਅਰਜ਼ ਕਰਨੀ, ਜੋਤ ਦਾ ਸੰਬੰਧ ਜਿਹੜਾ ਉਹ ਪ੍ਰਕਾਸ਼ ਦੇ ਨਾਲ, ਜੋਤ ਦਾ ਕੰਮ ਹੀ ਪ੍ਰਕਾਸ਼ ਬਖੇਰਨਾ ਚਾਨਣ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਹਿਬ ਨੇ ਗੁਰੂ ਲਈ ਸ਼ਬਦ ਜੋਤ ਤੇ ਦੀਪਕ ਤੇ ਦੀਵਾ ਤਿੰਨੇ ਵਰਤੇ। ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ, ਦਸਾਂ ਪਾਤਸ਼ਾਹੀਆਂ ਦੀ ਜੋਤ ਹੈ, ਹਜ਼ੂਰ ਨੇ ਗੁਰੂ ਲਈ ਸ਼ਬਦ ਜੋਤ ਵੀ ਵਰਤਿਆ, ਦੀਪਕ ਵੀ ਵਰਤਿਆ, ਦੀਵਾ ਵੀ ਵਰਤਿਆ ਹੈ, ਉਹਨਾਂ ਦੇ ਆਧਾਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਤੇ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਕਿ ਦੀਵੇ ਦਾ ਕੰਮ ਹੈ ਰੋਸ਼ਨੀ ਦੇਣਾ, ਪ੍ਰਕਾਸ਼ ਬਖੇਰਨਾ, ਦੀਵਾ ਦੀਪਕ ਜੋਤ ਅੰਧਕਾਰ ਨੂੰ ਖਤਮ ਕਰ ਦੀਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਮਨੁੱਖ ਚੇਤੇ ਰੱਖੀ, ਤੈਨੂੰ ਵੀ ਇੱਕ ਪ੍ਰਕਾਸ਼ ਦੀ, ਦੀਪਕ ਦੀ, ਜੋਤ ਦੀ ਜ਼ਰੂਰਤ ਹੈ। ਅੰਦਰ ਤੇਰੇ ਪਰਮੇਸ਼ਵਰ ਦੀ ਜੋਤ ਹੈ, ਅੰਦਰ ਤੇਰੇ ਪਰਮੇਸ਼ਵਰ ਦੇ ਨਾਮ ਦੇ ਖਜ਼ਾਨੇ ਪਏ ਨੇ, ਪਰ ਅੰਧਕਾਰ ਹੋਣ ਕਰਕੇ ਉਸ ਖਜ਼ਾਨੇ ਤੱਕ ਤੇਰੀ ਪਹੁੰਚ ਨਹੀਂ। ਜੇ ਉੱਥੋਂ ਤੱਕ ਪਹੁੰਚਣਾ ਚਾਹੁੰਦੇ ਤੇ ਫਿਰ ਗੁਰੂ ਦੇ ਕੋਲੋਂ ਅੰਦਰ ਦੀ ਜੋਤ ਅੰਦਰ ਦਾ ਦੀਵਾ ਬਲਵਾ ਲਈ ਤੇ ਜਦੋਂ ਅੰਦਰ ਦਾ ਦੀਪਕ ਬਲ ਗਿਆ ਤੇ ਉਸੇ ਘਰ ਦੇ ਵਿੱਚ ਤੈਨੂੰ ਖਜ਼ਾਨੇ ਦੀ ਪ੍ਰਾਪਤੀ ਹੋਈ। ਸਿਰਫ ਪਹਿਲਾਂ ਦੀਵੇ ਸ਼ਬਦ ਤੇ ਜੋਤ ਸੰਬੰਧੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਪੜ੍ਹੋ ਕਬੀਰ ਸਾਹਿਬ ਦਾ। ਸ਼ਬਦ ਆਰੰਭ ਹੁੰਦਾ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਗੁਣੀਆਂ ਦਾ ਅਰਥ ਹੈ ਵਿਚਾਰਨ, ਕੀ ਤੇਰੀ ਪੜ੍ਹਾਈ ਤੇ ਕੀ ਉਸ ਪੜ੍ਹੇ ਹੋਏ ਦੀ ਤੂੰ ਵਿਚਾਰ ਕਰਨੇ। ਕਿਆ ਪੜ੍ਹੀ ਹੈ, ਕਿਆ ਗੁਣੀਆਂ ਹੈ, ਕਿਆ ਵੇਦ ਪੁਰਾਣਾ ਸੁਣੀਆਂ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚੈ ਬਾਰੰਗ ਬਾਰਾ। ਇੱਥੇ ਜੋਤ ਦੀ ਗੱਲ ਕੀਤੀ, ਕਹਿਣ ਲੱਗੇ ਤੇਰੇ ਅੰਦਰ ਅੰਧਕਾਰ ਹੈ ਤੇ ਕਿੰਨੇ ਅੰਧਿਆਰ ਹੈ, ਦੀਪਕ ਚਾਹੀਏ ਹਨੇਰੇ ਵਿੱਚ। ਜੇ ਤੂੰ ਕੁਝ ਲੱਭਣਾ ਚਾਹੁੰਦਾ ਹਨੇਰੇ ਵਿੱਚ ਜੋਤ ਹੋਣੀ, ਦੀਵਾ ਹੋਣਾ ਅੱਧ ਜ਼ਰੂਰੀ ਏ। ਜੇ ਦੀਵਾ ਨਹੀਂ, ਪ੍ਰਕਾਸ਼ ਨਹੀਂ ਤੇ ਅੰਧਕਾਰ ਵਿੱਚ ਪਏ ਕੋਈ ਖਜ਼ਾਨੇ ਤੱਕ ਤੇਰੀ ਪਹੁੰਚ ਨਹੀਂ ਹੋ ਸਕੇਗੀ। ਅੰਧਿਆਰ ਹੈ, ਦੀਪਕ ਚਾਹੀਏ। ਇੱਕ ਬਸਤ ਅਗੋਚਰ ਲਈ ਹੈ, ਕਹਿੰਦੇ ਬਸਤ ਅਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ। ਦੋ ਬਚਨ ਕਹਿ ਕਹਿੰਦੇ ਪਹਿਲਾਂ ਹਨੇਰੇ ਵਿੱਚ ਦੀਵਾ ਬਾਲ ਤੇ ਜਦੋਂ ਦੀਵਾ ਬਾਲਿਆ ਉਹੀ ਅਗੋਚਰ ਵਸਤੂ ਮੇਰੇ ਮਾਲਕ ਦੀ ਜੋਤ ਨੇ, ਉਹਦੇ ਪ੍ਰਕਾਸ਼ ਨੇ ਸਾਡੇ ਹਿਰਦੇ ਦੇ ਵਿੱਚ ਸਾਨੂੰ ਦਿਖਾ ਦਿੱਤੀ। ਬਸਤ ਅਗੋਚਰ ਪਾਈ, ਘੱਟ ਦੀਪਕ ਰਿਹਾ ਸਮਾਈ। ਕਹਿੰਦੇ ਕਹਿ ਕਬੀਰ ਆਪ ਜਾਣਿਆ, ਜਦੋਂ ਅੰਦਰ ਜੋਤ ਬਲੀ ਪ੍ਰਕਾਸ਼ ਹੋਇਆ, ਕਹਿੰਦੇ ਹੁਣ ਸਮਝ ਪਈ ਏ ਵੀ ਮੇਰੇ ਅੰਦਰ ਕੀ ਖਜ਼ਾਨਾ। ਇਸ ਤੋਂ ਪਹਿਲਾਂ ਕੇਵਲ ਗੱਲਾਂ ਹੀ ਕਰਦਾ ਸਾਂ, ਅੰਦਰ ਦੀ ਸੂਝ ਨਹੀਂ ਸੀ। ਕਹਿ ਕਬੀਰ ਅੱਧ ਜਾਣਿਆ, ਕਹਿੰਦੇ ਜਦ ਜਾਣਿਆ ਤੋ ਮਨ ਮਾਨਿਆ। ਕਹਿੰਦੇ ਜਦੋਂ ਅੰਦਰ ਕਿਸੇ ਦੇ ਦੀਵਾ ਬਲ ਜਾਏ, ਬਾਹਰ ਜੋ ਮਰਜ਼ੀ ਦੁਨੀਆ ਕਹਿ, ਉਹ ਫਿਰ ਕਹਿੰਦੇ ਨੇ ਕਹਿ ਕਬੀਰ ਅੱਧ ਜਾਣਿਆ, ਜਦ ਜਾਣਿਆ ਤੋ ਮਨ ਮਾਨਿਆ। ਮਨ ਮਾਨੈ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ, ਖਾਸ ਕਰਕੇ ਦੀਵੇ ਸੰਬੰਧੀ। ਇੱਥੇ ਕਹਿ ਦਿੱਤਾ ਕਬੀਰ ਸਾਹਿਬ ਨੇ ਕਿ ਅੰਧਿਆਰ ਹੈ, ਦੀਪਕ ਚਾਹੀਏ, ਜਾਂ ਕਹਿ ਦਿੱਤਾ ਤੂੰ ਜੇ ਲੱਭਣਾ ਤੇ ਅੰਦਰ ਪ੍ਰਕਾਸ਼ ਕਰ। ਤੇ ਗੁਰੂ ਨਾਨਕ ਸਾਹਿਬ ਦੇ ਉਸ ਸ਼ਬਦ ਦੇ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ। ਪਹਿਲੀ ਰਹਾਉ ਦੀ ਤੁਕ ਵਿੱਚ ਮੇਰੀ ਸੱਚੀ ਸਰਕਾਰ ਨੇ ਸਵਾਲ ਕੀਤਾ ਤੇ ਦੂਸਰੇ ਰਹਾਉ ਦਾ ਜਿਹੜਾ ਬਚਨ ਹੈ ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ। ਇਸ ਸ਼ਬਦ ਦੀ ਰਹਾਉ ਦੀ ਪਹਿਲੀ ਤੁਕ ਹੈ, ਕਬੀਰ ਸਾਹਿਬ ਕਹਿੰਦੇ ਨੇ ਦੀਵਾ ਬਲਣਾ ਚਾਹੀਦਾ ਹੈ ਤੇ ਪੁੱਛੀਏ ਸਤਿਗੁਰੂ ਇਹ ਦੀਵਾ, ਇਹ ਜੋਤ, ਇਹ ਪ੍ਰਕਾਸ਼ ਹੋਵੇ ਕਿਵੇਂ। ਤੇ ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਲਿਆ, ਕਦੀ ਤੇਲ ਤੋਂ ਬਿਨਾਂ ਵੀ ਦੀਵੇ ਬਲਦੇ ਦੇਖੇ। ਤੂੰ ਦੀਵਾ ਬਲਣ ਦੀ ਗੱਲ ਤਾਂ ਕਰਨੇ, ਸ਼ਬਦ ਆਉਂਦਾ ਬਿਨ ਤੇਲ ਦੀਵਾ ਕਿਉਂ ਜਲੈ। ਸਿਰਫ ਇੱਕੋ ਤੋਕੇ ਅੱਗੇ ਵੀ ਰਹਾਓ, ਇਹਦਾ ਅਰਥ ਸੱਜਣਾ ਜੇ ਤੂੰ ਅੰਧਕਾਰ ਨੂੰ ਦੂਰ ਕਰਨਾ ਚਾਹੁੰਦਾ, ਤੇਲ ਤੋਂ ਬਿਨਾਂ ਕਦੀ ਦੀਵਾ ਨਹੀਂ ਬਲ ਸਕਦਾ। ਤੇ ਸਤਿਗੁਰੂ ਫਿਰ ਆਪ ਕਿਰਪਾ ਕਰਕੇ ਜਨਾਓ ਕਿ ਅੰਦਰ ਦੀਵਾ ਕਿਵੇਂ ਬਲੇ। ਆਉਣਾ ਇਹਦੇ ਤੇ ਵੀ ਕਿ ਗੁਰੂ ਜੋਤ ਹੈ, ਗੁਰੂ ਪ੍ਰਕਾਸ਼ ਹੈ, ਸਤਿਗੁਰੂ ਚਾਨਣ ਸਵਰੂਪ ਨੇ। ਖਜ਼ੂਰ ਕਹਿ ਰਹੇ ਨੇ ਬਿਨ ਤੇਲ ਦੀਵਾ ਕਿਉਂ ਜਲੇ, ਤੇ ਫਿਰ ਅੱਗੇ ਉੱਤਰ ਦਿੰਦੇ ਨੇ ਜੇ ਅੰਦਰ ਚਾਨਣ ਕਰਨਾ ਚਾਹੁੰਦੇ, ਪੋਥੀ ਪੁਰਾਣ ਕਮਾਈਏ, ਭਉ ਬੱਤੀ ਇੱਕ ਤਨ ਪਾਈਏ। ਜਿਹੜੀਆਂ ਤੂੰ ਪੋਥੀਆਂ ਪੜ੍ਹਨੇ, ਧਰਮ ਦੇ ਗ੍ਰੰਥ ਪੜ੍ਹਨੇ, ਉਹਨਾਂ ਗ੍ਰੰਥਾਂ ਨੂੰ ਪੜ੍ਹ ਕੇ ਛੱਡੀ ਨਾ, ਉਹਨਾਂ ਦੇ ਅਨੁਸਾਰ ਕਮਾਈਏ, ਦਰ ਤੇ ਜੀਵਨ ਵੀ ਕਮਾ ਲੈ। ਪੋਥੀ ਪੁਰਾਣ ਕਮਾਈਏ, ਭਉ ਬੱਤੀ ਇੱਕ ਤਨ ਪਾਈਏ। ਕਹਿੰਦੇ ਨੇ ਵਾਹਿਗੁਰੂ ਦੇ ਅਦਬ ਨੂੰ ਬੱਤੀ ਬਣਾ ਕੇ ਪਾ, ਸੱਚ ਬੂਝਣ ਆਣ ਜਲਾਈਏ। ਜਦੋਂ ਤੇਰੀ ਸਿਮਰਨ ਕਰਕੇ ਗੁਰੂ ਦੀ ਕਿਰਪਾ ਨਾਲ ਮਾਲਕ ਨਾਲ ਡੂੰਘੀ ਡੂੰਘੀ ਸਾਂਝ ਬਣੇਗੀ। ਕਹਿਣ ਲੱਗੇ ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਬਲੈ, ਕਰ ਚਾਨਣ ਸਾਹਿਬ ਤਉ ਮਿਲੈ। ਤੇ ਸਾਹਿਬ ਕਹਿੰਦੇ ਨੇ ਜਦੋਂ ਇਹ ਦੀਵਾ ਬਲਦਾ, ਇੱਕ ਤਨ ਲਾਗੈ ਬਾਣੀਆਂ, ਅੰਦਰ ਪ੍ਰਕਾਸ਼ ਹੁੰਦਾ ਹੀ ਕੇਵਲ ਉਹ ਦੇਵੇ ਜਿਹੜੇ ਗੁਰੂ ਕੀ ਬਾਣੀ ਸੁਣਦੇ ਨੇ। ਲਾਗੈ ਬਾਣੀਆਂ ਦਰ ਤੇ ਇਹਦੇ ਸਰੀਰ ਨੂੰ ਗੁਰੂ ਕਾ ਉਪਦੇਸ਼ ਲੱਗ ਜਾਏ। ਲੱਗਣ ਤੋਂ ਮੁਰਾਦ ਉਹਨੂੰ ਜ਼ਿੰਦਗੀ ਵਿੱਚ ਕਮਾ ਲੈ। ਇਤਨ ਲਾਗੈ ਬਾਣੀਆਂ, सुख होवे, सेव कमानिया सब दुनिया आवन जानिया, विच दुनिया सेव कमाईए ते जिन्हू चानन हो जाए वो सेवा करके प्रभु की दरगाह भी जांदे, ते बड़े कोई दीवे जेड़े ने कहो नानक बाहां लुड़ाइए, बाहां लुड़ाइए दर से अपनी बाह उच्ची करके गए, उन्होंने परमेश्वर की दरगाह विच कोई रोकण वाला नहीं। इहदा मतलब कि अंदर कोई दीवा बलना चाहिए। धन गुरु नानक साहब जी की जोत, उन्होंने जो गुरु शब्द की व्याख्या की, गुरु असी शब्द वरतने, गुरु ग्रंथ साहब गुरु सतगुरु सतगुर शब्द आए, तो असल में गुरमुख विद्वान कहते ने गुरु शब्द जोड़ा ये संस्कृत तो संस्कृत विचों निकले, ये ग्री धातु तो बने, तो गुरु का अर्थ करते ने दो अखरों का सुमेल है, गो ते रू। गो का अर्थ हुंदा हनेरा, ते रू का अर्थ जेड़ा है वह भी चानण ते ज्योति। गुरु का अर्थ है वो जेड़ा तेरे अंदर दे अज्ञानता दे हनेरे नू खत्म कर देवे ते ज्ञान का चानण बाल देवे, उनू गुरु कहिंदे। ताई गुरमुखां ने शब्द वरते ते कहन लगे दसा पातशाहियां दी ए ज्योत है, गुरु तेरे अंदर दे हनेरे नू खत्म कर दे। कदी इतिहास के पन्नियां वल तकीए कि गुरु दीपक रूप है। धन गुरु हरगोबिंद साहब नू यही अमृत बचन सवाल किया सी गुरु के सिखा ने, कहिंदे ने दातार अज भी असी तकने हैं कि हर कोई बंदा जिन्हों कुछ मिल गया, थोड़ा बाता कुछ मिलया, उन्हें अपना अडंबर रच लिया, मैं गुरु हाँ, सब कुछ मेरे कोल है। साहब जी गुरु किन्नी तरह दे, धन गुरु हरगोबिंद साहब ने उत्थे गुरु शब्द की व्याख्या करदिया क्या कहन लगे, प्यारियो गुरु चार प्रकार दे मिलदे। महाराज वो केड़े? धन गुरु हरगोबिंद साहब कहिंदे ने पहले गुरु नूं कहा जांदा है त्रिगी गुरु, दूसरे गुरु नूं कहा जांदा है बावन चंदन गुरु, तीसरे लिए शब्द वरत्या जांदा है पारस गुरु, ते चौथे लिए जिहड़ा शब्द वरत्या जांदा है वह दीपक गुरु। गुरु जोत स्वरूप है, ते महाराज इन्हां दी व्याख्या ते धन गुरु हरगोबिंद साहब ने जिहड़े वचन कह लगे संखे विच, कहिंदे चार तरह के गुरु ने, पर भृंगी गुरु वह है जिवें भृंगी कीड़ा खास किस्म के कीड़िया नूं पकड़दा है ते अपने अस्थान ते करेण विच लिया के उन्हां दे मूंह कोल अपनी बोली अपनी आवाज नाल उन्हां नूं कोई सिखाना चाहुंदा है, ते ओ कीड़े जेड़े ने उस भृंगी की आवाज नूं सुन के कुछ दिनों तो बाद ओ जी पीण दी आवाज ओही बोली बोलते ने जेड़ी बोली भृंगी कीड़े दे कोल। धन गुरु हरगोबिंद साहब कहिंदे ने जेड़े भृंगी गुरु ने, कहिंदे ने ओ कुछ कु लोकां नूं जिवें भृंगी कीड़ा खास किस्म दे कीड़िया नूं अपनी बोली दे सकदा है, भृंगी गुरु कुछ कु श्रेणी कुछ वर्णा दे लोकां नूं तां अपना शब्द दे सकदे ने, पर हर एक नूं ओ अपना शब्द दे के अपने वर्गी आवाज जां अपना उपदेश उन्हां नूं धारण नहीं करा सकदे। दूसरा क्या कहन लगे बावन चंदन गुरु, आपां पढ़ने हां कि चंदन दा रुख आम रुखां नूं जिहड़ा है ओह सुगंधी दिंदा है, पर बावन चंदन बारे ये ख्याल किया जांदा है कि पूरा साल नहीं, ये साल विच खास किस्म की रुत आवे ते उहदे विच बावन चंदन जदों अपनी महक बखेरदा है ते नाल दे कुछ कु रुख इहदे वर्गी महक नूं ग्रहण कर लैंदे ने, पर बावन चंदन भी अपने नेड़े उगे कोई वास नूं कदी सुगंधी नहीं दे सकदा। कहन लगे बावन चंदन गुरु ओह ने जेड़े अपने चेले नूं खास रुत विच उपदेश देणगे, खास किस्म की घालना करा के, पर कुछ कु नूं तां अपने वर्गी महक दे देंदे ने, पर चेते रखी वास वर्गा हंकारी आ जाए ते उहदे अंदर कोई तब्दीली नहीं लिया सकदे। तीसरा गुरु है पारस गुरु, कहिंदे पारस लोहे नूं तांबे नूं वख वख धातां छिपड़िया उन्हां नूं सोना बना सकदा है, उन्हां धातां विच तब्दीली तां पैदा कर सकदा है, पर पारस अंदर इन्नी कु ताकत नहीं कि अपने वर्गा पारस उन्हां नूं बना दे ते अपने वर्गी ताकत दे के कहे कि तुसी मेरी तरह अगां भी पारस पैदा कर सकदे। दीपक गुरु की दसां पातशाहियां दी जोत दा भाव की, साहब गुरु हरगोबिंद साहब कहिंदे ने कि पारस गुरु कुछ कु दा जीवन बदलदा है पर अपने वर्गा नहीं, चंदन महक दिंदा है पर बांस नू नहीं, चेते रखी भृंगी कीड़ा कुछ कीड़िया नू अपना ही आवाज बोली शब्द उपदेश दिंदा है हर एक नू नहीं, पर दीपक गुरु ओई के जिवें एक दीवा बलदा पे है ते उस बलदे हुए दीवे दे कोल जे किते कोई होर बुझे हुए दीवे आ जान पर उस दीवे ने वितकरा कदी नहीं करना, वो भी बार दस्तूर अपना प्रकाश दिंदा है ते जेड़े बुझे हुए दीवे ओदे कोल आ जान उन्हां नू अपनी रोशनी दे के अपने वर्गा बना लेंदा है। ते फिर एक गल कहिंदा है कि जिओ जा चानण मेरे अंदर सी ओ जोत मैं तेरे अंदर टिका दिती ते तेनू इन्नी कु ताकत दिती है तू अपने वर्गी जोत किसे होर दे अंदर टिका सकदा है। सतगुरु गुरु नानक साहब दीपक गुरु ने गुरमुखां ने एक खिन विचों अर्ज करनी इतिहास विचों इत्थे जिन्हां ने गुरु शब्द दीवे कोलों गुरु जोत दीवे कोलों अंदर दी रोशनी लई मेरे मालक ने इन्नी कु मेहर कीती ओ कईआं होरनां दे अंदर भी नाम दी जोत बाल गई। सिर्फ ये दो उदाहरणां ने इतिहास विचों। आप नूं पता है हजूर सुल्तानपुर की धरती ते ते इत्थे एक देवी नूं पूजन वाला भगीरथ आया सी ते इह केवल दंत कथा जां किसे आम इतिहासकार जां लिखारी की गल नहीं, भाई गुरदास ने भी शब्द वरते ने कि भगीरथ आया वह काली नूं पूजदा पे ते जिद्दन गुरु नानक साहब दे घर विच आया सी कहिंदे ने उस दरबार विच इस ताकत नूं जिन्हूं ये पूजदा सी उन्हों भी झाड़ू लांदिया तकिया ते मन विच एक फुरना आया सी कि मैं तैनू पूजना तू इस दर ते झाड़ू लांदी मैं तकिया अगो उत्तर मिलिया सी भलिया अज तो बाद मेरी पूजा वल तकी ना तू असली टिकाने ते असली मंजिल ते आ चुका है। भाई गुरदास कहिंदे ने इतिहासकार कहिंदे ने अगे भगीरथ केवल बाहर दियां जोतां बालदा सी ते जिद्दन गुरु नानक साहब ने कृपा कीती अंदर शब्द की जोत शब्द की रोशनी पैदा हुई ते भाई भगीरथ कई होर बुझिया अंदर भी रोशनी कर लग पे। भगीरथ ने गुरु नानक साहब तो कृपा लई फिर वेखो दीवे तो दीवा किवें बलदा है रोशनी किवें अगे वह पहुंचांदा है। गुरु नानक साहब दीपक गुरु ने ताही शब्द दसवां पातशाहियां की जोत वरते कह लगे भगीरथ के अंदर शब्द का दीवा बालिया ते बालिया इस तरह जिमें गुरु ग्रंथ साहब कहने सतगुर शब्द उजारो दीपा बिन स्यो अंधकार तै मंदर रतन कोटड़ी खुली अनुपा ओ दीवा बालिया जिन्हू साहब कहने दीपक ते दीपक प्रगासिया दीवे तो दीवा पैदा हो गया। भाई भगीरथ अंदर शब्द का दीवा बलिया वो केवल एक रात लाहौर की धरती से गया सी इतिहास कहिंदा है सिर्फ एक रात दाज बनाण वास्ते गरीब दी बच्ची ली गया ते एक रात संगत कीती उस बाणिए पुत्र ने जिदा काम केवल दौलत गिनना सी बस एक रात दी संगत ने उस दे बुझे हुए अंदर विच भी दीवा बाल दिता ओ सी भाई मनसुख गुरमुखो। अगे जदों अरदास विच आउणा ते उहनां गुरमुखां दा जिक्र आउणा जिन्हां दे अंदर गुरु के शब्द दे दीवा बलिया होए। भाई भगीरथ बाबा जी ने अंदरे दा बालिया भगीरथ की संगत कीती मनसुख ने एक रात विच ओदी संगत करन तो बाद मनसुख केवल लाहौर नहीं इत्थों तक कि भगीरथ दे जीवन तो प्रभावित होया सुल्तानपुर की धरती ते आया ते मन विच आ गया सी मना मैं तां मन्नांगा गुरु नानक नू जे किते मेरा नाम लैके बुला दे। खजूर दे कोल गया अजे अंदर बड़े ही है ते साहब ने बोल के कह दिता कह लगे नाम दे मन सुख है कदी अंदर दा सुख माण के भी देखे कहिंदे नाम मन सुख है पर सुख है चरना ते देख के कहिंदा बाबा हाथ ते बैठा सां अज तीकरा दुख वटिया ते दुख वेचिया अज मोदी तेरे हाथ ते आ गया कृपा कर नाम दा मन सुखा अंदर दुख दा भांबड़ बड़िया तू कृपा कर अंदर दा सुख दे। साहब ने ओदे अंदर दीवा बालिया भगीरथ तो मन सुख ਤੇ ਕਦੀ ਤੱਕ ਉਹ ਗੁਰੂ ਕੀ ਜੋਤ ਨੂੰ ਸਮਝ ਸਿੱਖਾਂ। ਸ਼ਬਦ ਦਾ ਦੀਵਾ ਮਨ ਸੁਖ ਦੇ ਅੰਦਰ ਬੜਿਆ ਤੇ ਕਿੱਥੇ ਜਿੱਥੇ ਕੋਈ ਜਾਣੂ ਵੀ ਨਹੀਂ, ਆਪਣਾ ਕੋਈ ਰਿਸ਼ਤੇਦਾਰ ਵੀ ਨਹੀਂ, ਜਾ ਕੇ ਸਿੰਗਲਾ ਦੀਪ ਦੀ ਧਰਤੀ ਤੇ ਇੱਕ ਰਾਤ ਉੱਥੇ ਕਾਲ ਕੋਠੜੀ ਵਿੱਚ ਕੈਦ ਕੀਤਾ ਸ਼ਿਵ ਨਾਗ ਨੇ। ਉਸ ਬੜੇ ਹੋਏ ਦੀਵੇ ਨੇ ਉਸ ਰਾਜੇ ਦੇ ਅੰਦਰ ਵੀ ਗੁਰੂ ਕੀ ਕਿਰਪਾ ਨਾਲ ਸ਼ਬਦ ਦਾ ਦੀਵਾ ਬਾਲ ਦਿੱਤਾ। ਗੁਰੂ ਦੀਪਕ ਗੁਰੂ ਹੈ, ਭਗੀਰਥ ਤੋਂ ਮਨ ਸੁਖ ਅੰਦਰ ਬਲਿਆ, ਮਨ ਸੁਖ ਤੋਂ ਅੱਗੇ ਸ਼ਿਵ ਨਾਭ ਦੇ ਅੰਦਰ ਬਲਿਆ ਤੇ ਫਿਰ ਆਪਾਂ ਤੱਕਦੇ ਹਾਂ ਜਦੋਂ ਸ਼ਿਵ ਨਾਭ ਅੰਦਰ ਨਾਮ ਦੀ ਕਿਰਪਾ ਹੋਣ ਲੱਗੀ, ਬੈਰਾਗ ਵਿੱਚ ਆਇਆ, ਬਸ ਦਿਨ ਰਾਤ ਗੁਰੂ ਨਾਨਕ ਕੂਕਦਾ ਸੀ, ਸ਼ਬਦ ਦਾ ਦੀਵਾ ਸਿੱਖ ਦੇ ਅੰਦਰ ਚਾਨਣ ਦਿੰਦਾ ਤੇ ਬੜੇ ਹੋਏ ਸਿੱਖ ਦਾ ਅੰਦਰ ਜਿਹੜਾ ਦੂਸਰੇ ਦੇ ਅੰਦਰ ਦਾ ਹਨੇਰਾ ਦੂਰ ਕਰਦਾ। ਆਪਾਂ ਆਉਣਾ ਗੁਰੂ ਜੋਤ ਵੱਲ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਖਜ਼ੂਰ ਨੇ ਬਾਣੀ ਵਿੱਚ ਭੱਟਾ ਨੇ, ਸੱਤਾ ਬਲਵੰਤ ਜੀ ਨੇ ਤੇ ਭਾਈ ਗੁਰਦਾਸ ਨੇ ਕਿਹਾ ਕਿ ਮਤਾਂ ਭੁਲੇਖੇ ਵਿੱਚ ਪੈ ਜਾਏ ਕਿ ਇਹ ਸਰੀਰ ਵੱਖ ਵੱਖ ਲੱਗਦੇ ਨੇ ਪਰ ਜੋਤ ਇੱਕ ਹੀ। ਸਾਹਿਬ ਧੰਨ ਗੁਰੂ ਅਰਜਨ ਦੇਵ ਦਾ ਪ੍ਰਮਾਣ ਉਸ ਦਿਨ ਵੀ ਅਰਥ ਕੀਤੀ ਸੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਲਈ ਵੀ ਸ਼ਬਦ ਦੀਪਕ ਵਰਤੇ। ਉੱਥੇ ਸਾਹਿਬ ਕਹਿੰਦੇ ਨੇ ਬਲਿਓ ਚਿਰਾਗ ਅੰਧਿਆਰ ਮੈਂ, ਦੀਪਕ ਗੁਰੂ ਹੈ। ਕਹਿੰਦੇ ਨੇ ਹਨੇਰੇ ਵਿੱਚ ਇੱਕ ਦੀਵਾ ਬਲ ਗਿਆ ਤੇ ਉਸ ਗੁਰੂ ਦੀਪਕ ਨੇ ਕਿਹਾ ਜੇ ਭਵਜਲ ਤੋਂ ਪਾਰ ਹੋਣੇ ਤੇ ਇੱਕੋ ਧਰਮ ਹੈ ਨਾਮ ਨੂੰ ਜਪੀ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸ਼ਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਭੱਟਾਂ ਨੂੰ ਪੜ੍ਹੀਏ, ਉਹਨਾਂ ਨੇ ਇਹ ਸ਼ਬਦ ਵਰਤੇ ਨੇ। ਕਹਿੰਦੇ ਨੇ ਮਤਾਂ ਭੁਲੇਖਾ ਖਾ ਕੇ ਕਹਿ ਵੀ ਸੋ ਸ਼ਾਇਦ ਜੋਤ ਵੱਖ। ਸੱਤੇ ਬਲਵੰਡ ਦੀ ਪੌੜੀਆਂ ਪੜ੍ਹਨੇ, 8 ਪੌੜੀਆਂ ਨੇ ਗੁਰੂ ਅੰਗਦ ਸਾਹਿਬ ਲਈ, ਧੰਨ ਗੁਰੂ ਅਮਰਦਾਸ ਲਈ, ਧੰਨ ਗੁਰੂ ਰਾਮਦਾਸ ਲਈ ਤੇ ਗੁਰੂ ਅਰਜੁਨ ਦੇਵ ਲਈ। ਜਦੋਂ ਜੋਤ ਦੂਸਰੇ ਸਰੀਰ ਵਿੱਚ ਗਈ, ਉਹਨਾਂ ਨੇ ਹਰ ਪੌੜੀ ਵਿੱਚ ਸੁਚੇਤ ਕੀਤਾ, ਸਿੱਖਾਂ ਭਰਮ ਨਾ ਜਾਈ, ਸਰੀਰ ਵੱਖ ਨੇ, ਜੋਤ ਇੱਕੋ ਹੀ ਆ। ਜਦੋਂ ਉਹਨਾਂ ਦਾ ਪਹਿਲਾ ਬਚਨ ਪੜ੍ਹਨੇ ਆ, ਕਹਿਣ ਲੱਗੇ ਲੈਣੀ ਦੀ ਫੇਰ ਆਈ ਹੈ, ਨਾਨਕਾ ਦੋਹੀ ਖਟੀਐ। ਕਹਿੰਦੇ ਭਾਈ ਲੈਣੇ ਦਾ ਸਮਾਂ ਆਇਆ, ਉਹਨਾਂ ਦੀ ਥਾਂ ਥਾਂ ਤੇ ਜੈ ਜੈਕਾਰ ਹੋਈ, ਦੋਹੀ ਫਿਰ ਗਈ। ਪਰ ਕਿਵੇਂ? ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਖੱਤੀ ਨਾਲ, ਉਹਨਾਂ ਦੀ ਕੀਤੀ ਹੋਈ ਕਮਾਈ ਨਾਲ, ਜੋਤ ਇੱਕੋ ਹੀ ਹੈ। ਸੱਤਾ ਬਲਵੰਡ ਕਹਿੰਦੇ ਨੇ ਲੈਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀਐ। ਜੋਤ ਉਹ ਹਾਂ, ਕਿਹੜੀ ਜੋਤ ਉਹ ਹਾਂ ਜਿਹਨੂੰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿ ਬਲਿਓ ਚਿਰਾਗ ਅੰਧਿਆਰ ਮੈਂ, ਜੋਤ ਉਹ ਹੀ ਹੈ। ਕਹਿਣ ਲੱਗੇ ਜੋਤ ਉਹ ਹਾਂ ਜੁਗਤ ਸਾਏ, ਜੁਗਤ ਸਾਏ ਦਰ ਤੇ ਜ਼ਿੰਦਗੀ ਜੀਣ ਦਾ ਢੰਗ ਵੀ ਉਹ ਹੀ ਆ। ਮਤਾਂ ਭੁਲੇਖੇ ਵਿੱਚ ਪੈ ਜਾ ਕੇ ਲੈਣਾ ਜੀ ਹੋਰ ਨੇ ਤੇ ਗੁਰੂ ਨਾਨਕ ਸਾਹਿਬ ਹੋਰ ਨੇ, ਇੱਥੋਂ ਤੁਰਨਾ ਅੱਗੇ ਵੀ ਦਸਾਂ ਪਾਤਸ਼ਾਹਾਂ ਦੀ ਜੋਤ ਇੱਕੋ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਕਾ ਸ਼ਬਦ। ਕਹਿਣ ਲੱਗੇ ਲੈਣੇ ਦੀ ਫੇਰ ਆਈ ਹੈ, ਨਾਨਕਾ ਦੋਹੀ ਖਟੀਐ। ਜੋਤ ਉਹ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਕਹਿੰਦੇ ਮੇਰੇ ਮਾਲਕ ਨੇ ਕਾਇਆ ਪਲਟੀ ਹੈ, ਮਤ ਭੁਲੇਖੇ ਵਿੱਚ ਪੈ ਜਾਏ, ਜੋਤ ਨਹੀਂ ਪਲਟੀ, ਜੋਤ ਉਹ ਇੱਕੋ ਚੱਲਦੀ ਪਈ। ਸੱਤਾ ਬਲਵੰਡ ਕਿੰਨੀ ਸੁਚੇਤਤਾ ਨਾਲ ਸ਼ਬਦ ਵਰਤਦੇ ਨੇ। ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਨੇ ਕਿ ਜੋਤ ਉਹ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਤੇ ਜਦੋਂ ਗੁਰੂ ਅਮਰਦਾਸ ਦਾ ਸਮਾਂ ਆਇਆ, ਉਹਨਾਂ 3 ਸ਼ਬਦ ਵਰਤੇ ਨੇ। ਕਹਿੰਦੇ ਨੇ ਸੋ ਟਿੱਕਾ, ਇਹਦਾ ਮਤਲਬ ਹਰ ਗੁਰੂ ਸਾਹਿਬਾਨ ਦੇ ਬਲ ਜਦੋਂ ਚੋਲਾ ਬਦਲਦੇ ਨੇ, ਸੱਤਾ ਬਲਵੰਡ ਸੁਚੇਤ ਪੈ ਕਰਦੇ ਸਨ ਕਿ ਮਤਾਂ ਕੋਈ ਡੰਬੀ ਪਖੰਡੀ ਇਹ ਕਹਿ ਜਾਏ ਕਿ ਗੁਰੂ ਨਾਨਕ ਦੀ ਜੋਤ ਮੇਰੇ ਕੋਲ ਹੈ। ਉਹ ਕਹਿੰਦੇ ਨੇ ਸੋ ਟਿੱਕਾ, ਇੱਥੇ ਟਿੱਕੇ ਦਰ ਤੇ ਮੱਥੇ ਦਾ ਨੂਰ। ਕਹਿੰਦੇ ਨੇ ਦੁਨੀਆਂ ਦੇ ਲੋਕੋ, ਜਿਹੜਾ ਮਸਤਕ ਦਾ ਨੂਰ ਗੁਰੂ ਨਾਨਕ ਸਾਹਿਬ ਦਾ ਸੀ, ਜਿਹੜਾ ਨੂਰ ਗੁਰੂ ਅੰਗਦ ਸਾਹਿਬ ਦਾ ਸੀ, ਅੱਜ ਗੁਰੂ ਅਮਰਦਾਸ ਵੱਲ ਝਾਤੀ ਮਾਰੋ, ਜੋਤ ਉਹੀ ਜੇ, ਉਹੀ ਮੱਥੇ ਦਾ ਨੂਰ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਵਾਲਾ ਗੁਰੂ ਅਮਰਦਾਸ ਦੇ ਮਸਤਕ ਵੀ ਦੜਕਾ ਪਿਆ ਮਾਰਦਾ। ਸੋ ਟਿੱਕਾ, ਅਗਲਾ ਸ਼ਬਦ ਹੈ ਸੋ ਬਹਿਣਾ, ਜੋਤ ਇੱਕੋ ਹੀ ਆ। ਬਹਿਣਾ ਦਾ ਅਰਥ ਹੈ ਤਖ਼ਤ। ਕਹਿੰਦੇ ਨੇ ਉਹੀ ਤਖ਼ਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਹੈ। ਤੇ ਤੀਸਰਾ ਸ਼ਬਦ ਵਰਤੇ ਹੈ ਸੋਈ ਦੀਵਾਨ। ਇਸ ਪੌੜੀ ਨੂੰ ਆਰੰਭ ਕਰਦਿਆਂ ਵੀ ਤੇ ਸੰਪੂਰਨ ਕਰਦਿਆਂ 2 ਵਾਰੀ ਬਾਬਾ ਸੱਤਾ ਬਲਵੰਡ ਨੇ ਕਿਹਾ ਸਿੱਖਾਂ ਭੁਲੇਖੇ ਵਿੱਚ ਨਾ ਪੈ ਜਾਈ ਕਿ 74-72 ਸਾਲ ਦਾ ਗੁਰੂ ਬਣਿਆ, ਤੈਨੂੰ ਸੱਚ ਦੱਸੀਏ ਉਮਰ ਕਰਕੇ ਗੁਰੂ ਅੰਗਦ ਸਾਹਿਬ ਤੋਂ ਬਾਪੂ ਗੁਰੂ ਅਮਰਦਾਸ ਵੱਡੇ ਨੇ।
ਧੰਨ ਗੁਰੂ ਨਾਨਕ ਸਾਹਿਬ ਤੋਂ ਕੇਵਲ 10 ਸਾਲ ਛੋਟੇ ਨੇ, ਪਰ ਚੇਤੇ ਰੱਖੀ ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ ਪਿਓ ਦਾਦੇ ਜੇਵਿਆ, ਪੋਤਾ ਪਰਵਾਨ ਜੋਤ ਇੱਕੋ ਹੀ ਆ। ਪਿਓ ਦਾ ਅਰਥ ਗੁਰੂ ਅੰਗਦ ਸਾਹਿਬ ਜੀ ਤੇ ਦਾਦੇ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ। ਅੱਜ ਕਥਾ ਅਰਥ ਤਿਆਰੀ ਕਰਦਿਆਂ ਮਨ ਵਿੱਚ ਆਇਆ, ਕਿੰਨੀ ਸੁਚੇਤਤਾ ਵਰਤੀ ਮੇਰੇ ਗੁਰੂ ਗ੍ਰੰਥ ਸਾਹਿਬ ਅੰਦਰ ਕਿ ਸਿੱਖ ਕਿਤੇ ਭੁਲੇਖੇ ਵਿੱਚ ਨਾ ਪੈ ਜਾਏ, ਤੇ ਹਰ ਗੁਰੂ ਸਾਹਿਬਾਨ ਦੇ ਜੀਵਨ ਨੂੰ ਉਹਨਾਂ ਜਦੋਂ ਟੱਚ ਕੀਤਾ ਤੇ ਜੋਤ ਦੀ ਗੱਲ ਕੀਤੀ। ਪਹਿਲਾਂ ਇਹ ਬਚਨ ਆਉਂਦਾ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਗੁਰੂ ਅੰਗਦ ਸਾਹਿਬ ਤੇ ਦਾਦਾ ਗੁਰੂ ਨਾਨਕ ਸਾਹਿਬ, ਪਿਓ ਦਾਦੇ ਜੇਵਿਆ ਪੋਤਾ ਪਰਵਾਨ। ਅਖੀਰ ਤੇ ਜਦੋਂ ਪੌੜੀ ਸੰਪੂਰਨ ਹੁੰਦੀ ਏ, ਫਿਰ ਕਹਿੰਦੇ ਨੇ ਸਿੱਖਾ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇਵਿਆ ਪੋਤਰਾ ਪਰਵਾਨ, ਜੋਤ ਇੱਕ ਹੋਵੇ। ਹੁਣ ਅੱਗੇ ਚਲੀਏ, ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚੋਂ ਪੜ੍ਹੀਏ, ਵਾਹਿਗੁਰੂ ਗੁਰੂ ਰਾਮਦਾਸ ਜੀ ਦੀ ਪੌੜੀ ਵਿੱਚੋਂ ਪੜ੍ਹੀਏ। ਸੱਤਾ ਬਲਵੰਡ ਗੁਰੂ ਘਰ ਦੇ ਕੀਰਤਨੀਏ, ਉਹਨਾਂ ਨੇ ਚੌਥੇ ਗੁਰੂ ਸਾਹਿਬ ਨੂੰ ਕਿਹਾ, ਕਹਿਣ ਲੱਗੇ, ਨਾਨਕ ਤੂੰ ਲੈਣਾ ਤੂੰ ਹੈ, ਜੋਤ ਇੱਕੋ ਹੀ ਆ ਦਸਵਾਂ ਪਾਤਸ਼ਾਹੀਆਂ ਦੀ, ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਧਾਰਿਆ। ਕਹਿੰਦੇ ਨੇ ਜਿਹੜਾ ਪਿਓ ਦਾਦਾ ਸ਼ਬਦ ਗੁਰੂ ਅਮਰਦਾਸ ਲਈ ਵਰਤਿਆ, ਉੱਥੇ ਕਹਿੰਦੇ ਨੇ ਨਾਨਕ ਦੇਵ ਵੀ ਤੁਸੀਂ ਹੋ, ਭਾਈ ਲੈਣਾ ਗੁਰੂ ਅੰਗਦ ਸਾਹਿਬ ਵੀ ਤੁਸੀਂ ਹੋ, ਅਮਰਦਾਸ ਗੁਰੂ ਜੀ ਵੀ ਤੁਸੀਂ ਹੋ, ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਮਤਾਂ ਕੋਈ ਭੁਲੇਖੇ ਵਿੱਚ ਪੈ ਕੇ ਕਹਿ ਕਿ ਇਸ ਘਰ ਦਾ ਦਿਮਾਗ ਦੇ ਕੇਵਲ, ਕਹਿੰਦੇ ਨਹੀਂ, ਜਦੋਂ ਤੈਨੂੰ ਤੱਕਿਆ ਤੇ ਮਨ ਸਧਾਰਿਆ ਦਰ ਤੇ, ਮਨ ਨੂੰ ਟਿਕਾ ਮਿਲ ਗਿਆ, ਆਧਾਰ ਮਿਲ ਗਿਆ, ਸਹਾਰਾ ਮਿਲ ਗਿਆ। ਕਿਹੜਾ? ਜਿਹੜਾ ਸਹਾਰਾ ਗੁਰੂ ਨਾਨਕ ਦਾ ਸ਼ਬਦ ਗੁਰੂ ਅਮਰਦਾਸ ਜੀ ਦੇ ਦਾ, ਜੋਤ ਉਹੀ ਹੈ, ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਧਾਰਿਆ। ਇਸ ਤੋਂ ਅੱਗੇ ਤੁਰੋ, ਜਦੋਂ ਸੱਤਾ ਬਲਵੰਡ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਕੀਤਾ, ਤੇ ਉੱਥੇ ਵੀ ਉਹਨਾਂ ਨੇ ਸ਼ਬਦ ਇਹੀ ਵਰਤੇ ਨੇ, ਕਹਿੰਦੇ ਨੇ ਸੰਸਾਰ ਦੇ ਲੋਕੋ, ਰੌਲਾ ਭਾਵੇਂ ਬੇਸ਼ੱਕ ਪੈਂਦਾ ਪਿਆ ਕਿ ਪਿਰਥੀਆ ਦਾਵਾ ਕਰਦਾ ਮੈਂ ਗੁਰੂ ਹਾਂ। ਕਹਿਣ ਲੱਗੇ, ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਇਆ ਖੋਵਾ। ਦੇਖੋ, ਹਰ ਪੌੜੀ ਵਿੱਚ ਉਹਨਾਂ ਨੇ ਸੁਚੇਤ ਕੀਤਾ, ਜੋਤ ਇੱਕ ਹੈ। ਕਹਿੰਦੇ ਨੇ ਚਾਰੇ ਜਾਗੇ ਚੌਂ ਜੁਗੀ, ਚਾਰੇ ਗੁਰੂ ਸਾਹਿਬਾਨ ਆਪਣੇ ਆਪਣੇ ਸਮੇਂ ਵਿੱਚ ਪ੍ਰਗਟ ਹੋਏ, ਪੰਚਾਇਣ ਆਪੇ ਹੋਵਾਂ। ਕਹਿੰਦੇ ਨੇ ਉਹਨਾਂ ਪੰਜਾਂ ਵਿੱਚ ਮੇਰਾ ਕਰਤਾ ਪੁਰਖ ਵਾਹਿਗੁਰੂ ਆਪ ਵਰਤਿਆ, ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਵਾਂ, ਆਪੀ ਮੈਂ ਆਪ ਸਾਜਿਓ, ਆਪੇ ਹੀ ਥੰਮ ਖਲੋਵਾਂ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾਂ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ। ਦਾ ਅਰਥ ਹੈ, ਸੰਸਾਰ ਦੇ ਲੋਕ ਆਉਂਦੇ ਨੇ, ਸਮਾਂ ਪਾ ਕੇ ਮੌਤ ਹੋ ਜਾਂਦੀ ਏ, ਆਪੇ ਹੀ ਨਵਾਂ ਨਰੋਵਾ। ਦਾ ਅਰਥ ਹੈ, ਇਸ ਜੋਤ ਨੇ ਕਦੀ ਨਹੀਂ ਵਿਣਸਣਾ, ਇਹ ਜੋਤ ਉਸੇ ਤਰ੍ਹਾਂ ਨਵੀਂ ਨਰੋਈ ਏ ਜਿਹਨੇ ਕਦੀ ਕਰਤਾਰ ਕੋ ਰਹਿਮਤਾਂ ਕੀਤੀਆਂ ਸਨ। ਜੋਤ ਇੱਕੋ ਹੈ, ਆਪੇ ਹੀ ਨਵਾਂ ਨਰੋਵਾਂ। ਤੇ ਅਗਲੇ ਸ਼ਬਦ ਵਰਤੇ, ਤਖ਼ਤ ਬੈਠਾ ਅਰਜਨ ਗੁਰੂ, ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਖ਼ਤ ਤੇ ਬਿਰਾਜਮਾਨ ਹੋਏ ਨੇ, ਤੇ ਭੁਲੇਖਾਂ ਕਰਦੀ ਇਹ ਉਹੀ ਜੋਤੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਅੰਦਰ। ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੇਂ ਚੰਦੋਵਾ। ਇਸ ਤੋਂ ਅੱਗੇ ਤੁਰੋ, ਪੰਜ ਗੁਰੂ ਸਾਹਿਬਾਨਾਂ ਦੇ ਜੀਵਨ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਦਾਹਰਣਾਂ ਮਿਲ ਗਈਆਂ। ਭੱਟਾਂ ਦਾ ਉਹ ਸਵਈਆ ਜਿਹਦੇ ਵਿੱਚ ਕਹਿੰਦੇ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਿਹਨੂੰ ਅਰਦਾਸ ਵਿੱਚ ਕਿਹਾ ਗਿਆ ਦਸਾਂ ਪਾਤਸ਼ਾਹੀਆਂ ਦੀ ਜੋਤ, ਇਹ ਜੋਤ ਰੂਪ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ, ਤਤ ਮਿਲਾਇਓ ਜੋਤ ਨਾਲ ਜੋਤ ਮਿਲੀ। ਚੇਤੇ ਰੱਖਿਓ, ਇੱਥੇ ਸ਼ਬਦ ਜੋਤ ਵਰਤੇ, ਜੋਤ ਵਿੱਚ ਜੋਤ ਮਿਲ ਸਕਦੀ ਏ, ਪਾਣੀ ਵਿੱਚ ਜੋਤ ਨਹੀਂ ਮਿਲੇਗੀ, ਮਿੱਟੀ ਵਿੱਚ ਜੋਤ ਨਹੀਂ ਮਿਲੇਗੀ, ਜੋਤ ਵਿੱਚ ਹੀ ਜੋਤ ਮਿਲਦੀ ਏ। ਤੇ ਇੱਕ ਸੱਜਣ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਵਿਆਖਿਆ ਕਰਦਿਆਂ ਬੜੀ ਸੋਹਣੀ ਇੱਕ ਘਟਨਾ ਦਿੱਤੀ ਸੀ, ਸਿਰਫ ਇੱਕ ਖਿੰਨ ਵਿੱਚੋਂ ਨਿਕਲ ਕੇ ਅਰਜ਼ ਕਰਨੀ ਏ, ਇਸ ਜੋਤ ਨੇ ਬੁੱਝੇ ਹੋਏ ਅੰਦਰਾਂ ਨੂੰ ਜਗਾਉਣਾ, ਤੇ ਜਿਹਦੇ ਅੰਦਰ ਦਸਾਂ ਪਾਤਸ਼ਾਹੀਆਂ ਦੀ ਜੋਤ ਦੀ ਕਿਰਪਾ ਹੋ ਗਈ, ਉਹਦੇ ਅੰਦਰ ਦੀ ਭਟਕਣਾ ਜ਼ਰੂਰ ਮੁੱਕੇਗੀ। ਉਹਨੇ ਉਦਾਹਰਣ ਦਿੱਤੀ ਸਿੱਧੀ ਜਿਹੀ ਕਹਾਣੀ ਹੈ, ਕਹਿੰਦਾ ਦੀਵਾਲੀ ਦੀ ਰਾਤ ਵਿੱਚ ਪਿੰਡਾਂ ਵਿੱਚ ਹਰ ਥਾਂ ਦੀਵੇ ਬਾਲਦੇ, ਲੋਕ ਖੂਹ ਦੀਆਂ ਮਣਾਂ ਤੇ ਮੰਦਰਾਂ ਮਸੀਤ ਮੰਦਰਾਂ ਗੁਰਦੁਆਰਿਆਂ ਵਿੱਚ ਤੇ ਆਮ ਤੌਰ ਤੇ ਚੁਰਸਤੇ ਵਿੱਚ ਵੀ ਲੋਕ ਦੀਵੇ ਬਾਲ ਕੇ ਜਾਂਦੇ। ਉਹ ਕਹਿੰਦਾ ਹੈ ਕਿ ਚੁਰਸਤੇ ਵਿੱਚ ਇੱਕ ਪਿੱਪਲ ਸੀ, ਤੇ ਪਿੱਪਲ ਦੇ ਚਾਰ ਚਪੇਰੇ ਉਹਨਾਂ ਨੇ ਪੱਕੀ ਥਾਂ ਬਣਾਈ ਏ ਪੱਥਰ ਨਾਲ ਇੱਟਾਂ ਨਾਲ ਜਿੱਥੇ ਬਜ਼ੁਰਗ ਦੁਪਹਿਰੇ ਬੈਠਦੇ ਨੇ। ਇੱਕ ਸ਼ੂਦਰ ਦਾ ਬੱਚਾ ਹੈ, ਉਹਨੇ ਆ ਕੇ ਆਪਣੇ ਘਰੋਂ ਦੀਵਾ ਲਿਆਂਦਾ ਤੇ ਇਸ ਪਿੱਪਲ ਦੇ ਥੱਲੇ ਦੀਵਾ ਬਾਲਿਆ। ਇਹਦਾ ਮਤਲਬ ਇਹ ਨਹੀਂ ਸਮਝਣਾ ਕਿ ਮੈਂ ਕਿਤੇ ਪਿੱਪਲ ਦੇ ਦੀਵੇ ਬਾਲਣ ਦੀ ਗੱਲ ਕਰ ਰਿਹਾ ਕਿ ਬੁੱਝੇ ਹੋਏ ਹੀ ਠੋਕਰਾ ਖਾਂਦੇ ਨੇ, ਜਿਹੜਾ ਬਲ ਜਾ ਉਹਦੇ ਅੰਦਰ ਕੋਈ ਠੋਕਰ ਨਹੀਂ। ਕਹਿੰਦੇ ਨੇ ਉਹਨੇ ਦੀਵਾ ਬਾਲ ਕੇ ਰੱਖਿਆ ਤੇ ਇੰਨੀ ਦੇਰ ਨੂੰ ਬਾਹਮਣਾ ਦਾ ਉੱਚੀ ਜ਼ਾਤ ਵਾਲਿਆਂ ਦਾ ਮੁੰਡਾ ਆਇਆ। ਉਹਨੇ ਚਿੜਕ ਕੇ ਕਿਹਾ, ਕਹਿੰਦਾ ਉਹ ਚੰਡਾਲ ਤੈਨੂੰ ਕੋਈ ਹੱਕ ਨਹੀਂ, ਜਿੱਥੇ ਸਾਡਾ ਦੀਵਾ ਬਲੇ ਤੂੰ ਉੱਥੇ ਬਾਲੇ। ਉਹਨੇ ਫੂਕ ਮਾਰੀ ਤਾਂ ਦੀਵਾ ਬੁਝਾ ਦਿੱਤਾ, ਉਹ ਕੁਛ ਬੋਲਿਆ ਨਹੀਂ, ਆਪਣਾ ਦੀਵਾ ਬਾਲ ਕੇ ਬ੍ਰਾਹਮਣਾ ਦਾ ਮੁੰਡਾ ਤੁਰ ਪਿਆ। ਸਿਰਫ ਉਹਨੇ ਉੱਚੀ ਤੇ ਨੀਵੀਂ ਜਾਤ ਵਰਤੀ। ਕਹਿੰਦੇ ਨੇ ਜਦੋਂ ਦੀਵਾ ਬਾਲ ਕੇ ਗਿਆ ਤੇ ਸ਼ੂਦਰ ਆਪਣੇ ਘਰ ਨਹੀਂ ਗਿਆ, ਮਨ ਵਿੱਚ ਆਇਆ ਮਣਾ ਇਹਦਾ ਦੀਵਾ ਬਲਦਾ ਮੇਰਾ ਬੁੱਝ ਗਿਆ ਤੇ ਕਿਤਨਾ ਚੰਗਾ ਹੋਵੇ ਮੈਂ ਘੱਟੋ ਘੱਟ ਇਹਦੇ ਦੀਵੇ ਨੂੰ ਤੋੜ ਦਿਆਂ। ਫਿਰ ਆਇਆ ਨਹੀਂ, ਟੁੱਟ ਗਿਆ ਤੇ ਖੇਡ ਖਤਮ ਏ। ਜੇ ਤੇਰਾ ਬੁਝਾਇਆ ਸੂ ਤੇ ਤੂੰ ਵੀ ਫੂਕ ਮਾਰ ਕੇ ਇਹਦੇ ਦੀਵੇ ਨੂੰ ਬੁਝਾ ਲੈ, ਸਵੇਰੇ ਨੂੰ ਘੱਟੋ ਘੱਟ ਪਤਾ ਤਾਂ ਲੱਗੇ ਜੇ ਮੇਰਾ ਨਹੀਂ ਬਲਿਆ ਤੇ ਤੇਰਾ ਵੀ ਰਾਤ ਰੋਸ਼ਨੀ ਨਹੀਂ ਦਿੱਤੀ। ਕਹਿੰਦੇ ਉਹਨੇ ਫੂਕ ਮਾਰੀ, ਦੀਵਾ ਬੁਝਾ ਦਿੱਤਾ। ਉੱਥੇ ਉਹ ਗੁਰਮੁਖ ਨੇ ਸਮਝਾਉਣ ਦੇ ਲਈ ਇੱਕ ਖਿਆਲ ਪੈਦਾ ਕੀਤਾ, ਕਹਿੰਦਾ ਸ਼ੂਦਰ ਵੀ ਬੁਝਾ ਕੇ ਚਲਾ ਗਿਆ, ਬ੍ਰਾਹਮਣ ਨੇ ਪਹਿਲਾਂ ਬੁਝਾ ਦਿੱਤਾ। ਤੇ ਕਹਿੰਦਾ ਅਸਲ ਵਿੱਚ ਜਿਹੜੇ ਜਰਾਸੀਮ ਨੇ ਉਹ ਆਮ ਚੀਜ਼ਾਂ ਤੇ ਅਸਰ ਕਰਦੇ ਨੇ। ਕਹਿੰਦੇ ਨੇ ਉਹ ਤਾਂ ਚਲੇ ਗਏ ਘਰਾਂ ਨੂੰ ਨਫ਼ਰਤ ਦੀ ਅੱਗ ਲੈ ਕੇ, ਪਰ ਦੀਵੇ ਆਪਸ ਵਿੱਚ ਝਗੜੇ ਨੇ। ਕਹਿੰਦਾ ਸ਼ੂਦਰ ਦਾ ਦੀਵਾ ਇਹਨੂੰ ਬ੍ਰਾਹਮਣ ਦਾ ਦੀਵਾ ਕਹਿ ਰਿਹਾ ਸੀ ਕਿ ਤੈਨੂੰ ਕੋਈ ਹੱਕ ਨਹੀਂ ਮੇਰੇ ਬਰਾਬਰ, ਤਾਂ ਮੇਰੇ ਬਰਾਬਰ ਆ ਕੇ ਬਲੇ। ਤੇ ਸ਼ੂਦਰ ਦੇ ਦੀਵੇ ਨੇ ਕਿਹਾ, ਭਰਾਵਾ ਕਿਉਂ ਝਗੜਨਾ, ਇੱਕ ਥਾਂ ਤੋਂ ਮਿੱਟੀ ਲਿਆਂਦੀ ਸੀ, ਇੱਕ ਥਾਂ ਗੁੰਨੀ, ਇੱਕ ਅੱਗ ਵਿੱਚ ਅਸੀਂ ਬਲ ਕੇ ਤਿਆਰ ਹੋਏ ਹਾਂ। ਇਹ ਗੱਲ ਵੱਖਰੀ ਕਿ ਤੇਰੇ ਤੇ ਲਾਲੀ ਆ ਗਈ, ਤੈਨੂੰ ਅਮੀਰ ਖਰੀਦ ਕੇ ਲੈ ਗਿਆ, ਮੈਨੂੰ ਗਰੀਬ ਖਰੀਦ ਕੇ ਲੈ ਗਿਆ, ਪਰ ਆਪਾਂ ਮੁੱਢ ਇੱਕੋ ਵੇ, ਮੂਲ ਇੱਕੋ ਵੇ, ਤੇ ਚੇਤੇ ਰੱਖੀ ਇੱਕੋ ਜਿਹਾ ਦੁੱਖ ਪਾਏ ਨੇ, ਆਪਾਂ ਕਿਉਂ ਨਫ਼ਰਤ ਕਰੀਏ। ਕਹਿੰਦੇ ਬ੍ਰਾਹਮਣ ਦਾ ਦੀਵਾ ਬੋਲ ਕੇ ਕਹਿੰਦਾ ਮੇਰੇ ਸਾਹਮਣੇ ਕੋਈ ਦਲੀਲ ਨਹੀਂ, ਤੂੰ ਸ਼ੂਦਰ ਦੇ ਘਰੋਂ ਆਇਆ, ਤੈਨੂੰ ਕੋਈ ਹੱਕ ਨਹੀਂ ਮੇਰੇ ਬਰਾਬਰ ਬਲਣ ਦਾ। ਕਹਿੰਦੇ ਨੇ ਅਜੇ ਇਹ ਤਾਂ ਲੜਦੇ ਪਏ ਸਨ, ਵਿੱਚੋਂ ਤੇਲ ਨੇ ਵੀ ਨਫ਼ਰਤ ਕੀਤੀ ਤੇ ਦੋਨੋਂ ਤੇਲ ਜਦੋਂ ਝਗੜੇ, ਕਹਿੰਦਾ ਬ੍ਰਾਹਮਣ ਦੇ ਤੇਲ ਨੇ ਕਿਹਾ ਤੈਨੂੰ ਕੋਈ ਹੱਕ ਨਹੀਂ, ਸ਼ੂਦਰ ਦਾ ਤੇਲ ਕਹਿੰਦਾ ਤੈਨੂੰ ਪਤਾ ਹੈ ਇੱਕ ਧਰਤੀ ਤੋਂ ਸਰੋਂ ਦੇ ਰੂਪ ਅੰਦਰ ਪੁੰਗਰੇ ਸਨ, ਇੱਕ ਕਹਾਣੀ ਵਿੱਚ ਪਾ ਕੇ ਪੀੜਿਆ, ਫਰਕ ਇੰਨਾ ਕਿ ਤੂੰ ਕੀਮਤੀ ਤਾਂ ਬਣ ਗਿਆ, ਤੈਨੂੰ ਮੈਲ ਤੇਰੀ ਉਤਰ ਗਈ, ਮੈਂ ਮੈਲ ਵਾਲੇ ਪਾਸੇ ਚਲਾ ਗਿਆ, ਮੈਨੂੰ ਮੈਲੇ ਨੂੰ ਸ਼ੂਦਰ ਖਰੀਦ ਲਿਆ, ਤੈਨੂੰ ਬ੍ਰਾਹਮਣ ਖਰੀਦ ਲਿਆ, ਪਰ ਚੇਤੇ ਰੱਖ ਦੁੱਖ ਇੱਕੋ ਜਿਹਾ ਪਾਇਆ ਤੇ ਘਾਲਣਾ ਇੱਕੋ ਜਿਹੀ। ਉਹ ਕਹਿੰਦਾ ਭਾਵੇਂ ਤੂੰ ਮੈਲਾ ਸੈਂ, ਆਖਰ ਗਿਆ ਤੇ ਸ਼ੂਦਰ ਦੇ ਘਰ ਏ ਨਾ, ਤੈਨੂੰ ਕੋਈ ਹੱਕ ਨਹੀਂ ਮੇਰੇ ਕੋਲ ਬਲਣ ਦਾ। ਕਹਿੰਦੇ ਨੇ ਰੂਹ ਨੇ ਵੀ ਝਗੜਾ ਕੀਤਾ, ਉਹਨਾਂ ਕਿਹਾ ਇੱਕੋ ਥਾਂ ਵੇਲਣੇ ਵਿੱਚ ਵੇਲੇ ਪੀਏ। ਕਹਿੰਦੇ ਨੇ ਜਦੋਂ ਇਹ ਝਗੜਾ ਪੈ ਕਰਦੇ ਸਨ ਤੇ ਰੰਗ ਰਤੜਾ ਕੋਈ ਫਕੀਰ ਲੱਗਿਆ, ਉਹਨੇ ਸੁਣਿਆ ਆਪਸ ਵਿੱਚ ਲੜਦੇ ਪਏ ਨੇ। ਫਿਰ ਕਹਿੰਦਾ ਲੜਾਈ ਦਾ ਕਾਰਨ ਹੀ ਇਹਦੇ ਬੁੱਝੇ, ਜੇ ਕਿਤੇ ਬਲ ਪਏ ਤੇ ਸ਼ਾਇਦ ਝਗੜਾ ਮਿਟੇ। ਕਹਿੰਦੇ ਨੇ ਉਹਨੇ ਮਾਚਿਸ ਦੀ ਤੀਲੀ ਬਾਲ ਕੇ ਸ਼ੂਦਰ ਦੇ ਦੀਵੇ ਦੀ ਬੱਤੀ ਨੂੰ ਲਾਈ ਤੇ ਜਦੋਂ ਉਹ ਬੱਤੀ ਵਿੱਚੋਂ ਚਾਨਣ ਪ੍ਰਕਾਸ਼ ਨਿਕਲਿਆ ਤੇ ਉਸ ਵਕਤ ਉਹ ਫਕੀਰ ਕਹਿੰਦਾ ਸੱਜਣਾ ਹੁਣ ਬੋਲ ਕੇ ਦੱਸ ਤੂੰ ਵੱਡਾ ਕਿ ਇਹ ਵੱਡਾ। ਕਹਿੰਦੇ ਨੇ ਉਹ ਬ੍ਰਾਹਮਣ ਦਾ ਦੀਵਾ ਕਹਿੰਦਾ ਨਹੀਂ, ਵੱਡਾ ਤਾਂ ਉਹੀ ਹੈ ਜਿਹੜਾ ਬਲ ਪਵੇ, ਜਿਹਦੇ ਅੰਦਰ ਜੋਤ ਜਗ ਪਵੇ। ਕਹਿੰਦੇ ਨੇ ਉਹਨੇ ਸ਼ੂਦਰ ਦੇ ਦੀਵੇ ਨੂੰ ਲਿਆ ਤੇ ਸ਼ੂਦਰ ਦੇ ਦੀਵੇ ਨੂੰ ਲਿਆ ਕੇ ਬ੍ਰਾਹਮਣ ਦੇ ਦੀਵੇ ਦੀ ਬੱਤੀ ਨਾਲ ਲਾਇਆ ਤੇ ਦੋਨਾਂ ਦੀਵਿਆਂ ਦੀ ਰੋਸ਼ਨੀ ਇੱਕ ਜੀ ਨਿਕਲੀ। ਤੇ ਫਕੀਰ ਕਹਿੰਦਾ ਐਵੇਂ ਝਗੜਦੇ ਪਏ ਸੋ, ਦੋਨਾਂ ਦੀਵਿਆਂ ਦੇ ਮੂੰਹ ਇਕੱਠੇ ਕਰ ਦਿੱਤੇ, ਮਿੱਟੀ ਦੇ ਦੀਵੇ ਸਨ, ਦੋਨਾਂ ਦੀ ਅੱਗ ਜੋਤ ਜਦੋਂ ਮਿਲੀ ਤੇ ਬੋਲ ਕੇ ਕਹਿੰਦਾ ਹੁਣ ਮੈਨੂੰ ਦੱਸੋ ਮਿਲੀ ਕੋਈ ਜੋਤ ਸ਼ੂਦਰ ਦੀ ਕਿਹੜੀ ਹੈ ਤੇ ਬ੍ਰਾਹਮਣ ਦੀ ਕਿਹੜੀ। ਉੱਤਰ ਮਿਲਿਆ ਬਾਬਾ ਜੋਤ ਤਾਂ ਇੱਕੋ ਹੀ ਹੈ। ਕਹਿਣ ਲੱਗੇ ਝਗੜੇ ਸਿਰਫ ਬੁੱਝਿਆਂ ਦੇ ਨਹੀਂ, ਬਲ ਪਵੇ ਤੇ ਜੋਤ ਵਿੱਚ ਕੋਈ ਅੰਤਰ ਨਹੀਂ, ਬਲੇ ਹੋਏ ਸਾਰੇ ਇੱਕੋ ਜਿਹੇ ਭਾਸਦੇ ਨੇ। ਕਹਿੰਦੇ ਨੇ ਉਹਨਾਂ ਦੀਵਿਆਂ ਦੀ ਬਲੀ ਕੋਈ ਜੋਤ ਨੇ ਕਿਹਾ ਫਕੀਰ ਬਾਬਾ, ਉਹਨੇ ਅਲੰਕਾਰ ਵਰਤਿਆ ਸੱਚੀ ਸਰਕਾਰ ਲਈ, ਅਸੀਂ ਬੁੱਝੇ ਸਾਂ ਤੇ ਝਗੜਦੇ ਸਾਂ, ਜਿਹੜੇ ਸਾਨੂੰ ਬੁਝਾ ਕੇ ਗਏ ਉਹ ਵੀ ਬੁੱਝੇ ਨੇ, ਕਿਰਪਾ ਕਰੀ ਉਹਨਾਂ ਦੇ ਅੰਦਰ ਕਿਤੇ ਸ਼ਬਦ ਦਾ ਦੀਵਾ ਬਲ ਜਾਏ ते उन्हां नूं सूझ पै जाए कि शूदर नीवा नहीं, मैं उच्चा नहीं। कहिंदे गुरु नानक साहब ने शब्द का दीवा लिया ते नफरत की अग विच जिहड़े सड़े पै सन, बुझिया हुआ दे अंदर शब्द की लौ लाई ते बड़े हुए दीवे जिहड़े ने। परमानंद भी उत्थे बैठ गया ते रविदास भी उत्थे बैठ गया। जदों बड़े कह लगे सूरदास भी उत्थे बैठा ते कबीर जी भी उत्थे बैठे। बड़े कोई दुवे इको जी गल करते पे सन। कबीर जी कह रहे सन कि सजना किधर बार भटकना पे कि हज काबा को जाए था आगे मिलया खुदाए, साई मुझ चो लर परया तुझ किन पुर माई गाए। ते रामानंद कह रहे सन कत जाइए रे घर लागो रंग, मेरा चित ना चलै मन पयो पंग। बड़े होया की रोशनी इको जइए, झगड़ा तो केवल बुझिया होया। अर्ज कर रहे हैं सत्ते बलवंड ने कहा जोत इको वे, ते पत जी ने शब्द वरत्या कह लगे जोत रूप आर आप गुरु नानक कहायो, ताते अंगद भयो तत छो तत मिलायो। गुरु नानक साहब ने गुरु अंगद देव जी नु थापिया, कह लगे अंगद कृपा धार अमर सतगुर थिर कियो, अमरदास अमृत शरत शत्र गुर रामै दियो, गुर रामदास दर्शन परस कह मथुरा अमृत बैन, दसा पातशियां दी ज्योति मूर्त पंच प्रमाण पुरख गुर अर्जन पिखो नैन। पंजा दी मूर्त है, चौं दी मूर्त है पंजवीं गुरु अर्जुन देव जी। जदों इहनू पढ़िया हुण आओ जरा भाई गुरदास दीआं वारां वल। अर्ज करनी चाहांगा इत्थे शरीर वख लगदे नहीं पर जोत इको वे। भाई गुरदास ने बड़े कमाल दे तीन बचन कहे ने, उन्हां दी इक पौड़ी है जिहड़ी सांझी पहली करदे आं कि दसां पातशाहियां दी जिहड़ी जोत बाद विच असीं कहिंदे पए आं, असल विच इह साडा इतिहास साडी गुरमत आरंभ विच ही कह रही सी कि जोत शब्द है। साहब ने कृपा की, भाई गुरदास कहिंदे ने निरंकार नानक दियो निरंकार आकार बनाया। पौड़ियां ते बेअंत ने सिर्फ तीन चुनिया ने आप नाल सांझ पाउण लई भी जोत इको ही। पहली पंक्ति है निरंकार नानक दियो निरंकार आकार बनाया, ते इहदे अर्थ आधार बनाए ने ज्ञानी हजारा सिंह जी, सत्कार योग भाई साहब भाई वीर सिंह होरां दे नाना जी जिहड़े उन्हां ने अर्थ किते। कहिंदे ने भाई गुरदास निरंकार नानक दियो, इहदा अर्थ ज्ञानी जी करदे ने दुनिया दे लोगो निराकार नूं किसे तकिया नहीं, गुरु ते भावना बना के कहिंदे ने नानक दियो दर ते गुरु नानक देव आप निरंकार है। फिर अगे इस गल नूं क्लीयर कर ली कि शकवादी कहेगा भी निरंकार किवें हो गया गुरु नानक, कहन लगे नहीं निरंकार आकार बनाया, उस निरंकार ने गुरु नानक दा आकार एक माध्यम बना के आप इहदे लई संसार ते आ गए। जोत इक किवें ने, कहन लगे निरंकार नानक दियो निरंकार आकार बनाया। कहन लगे गुर अंगद गुर अंग ते जाणो गंग तरंग उठाया, शब्द वरते ने। कहिंदे ने गुरु अंगद देव जी नूं गुरु नानक साहब ने अपने अंग तो बनाया, ते ओ कहिंदे ने फिर दोवें एक किवें होवे। कहन लगे जाणो गंग तरंग उठाया, कहिंदे ने जिवें समुंदर दे विच्चों लहर उठ पवे, ते अग्ञानी कहेगा लहर वक्री है पर वेखण वाला कहेगा भुलेखे विच ना पाए, इस समुंदर ने अपनी मौज विच लहर पैदा कीती। कहिंदे ने गुरु नानक साहब समुंदर रूप हो ते तन गुरु अंगद साहब तेरे विच्चों लहर उठे ने। निरंकार नानक दियो निरंकार आकार बनाया, गुर अंगद गुर अंग ते जाणो गंग तरंग उठाया। कहन लगे अमरदास गुर अंगदों जोत स्वरूप चलत दिखाया। कहिंदे ने गुरु अंगद साहब तो गुरु अमरदास इस तरह प्रगट होए जिवें एक दीवे तो दूजा दीवा बलदा है। ता क्यों दोनों तद रूप ने सम रूप ने, समुंदर विच्चों उठी हुई लहर का असला भी होवे ते समुंदर का भी होवे। कहिंदे ने भुलेखे विच की पैना, ये गुरु नानक साहब की जोत है। ते हजूर ने एक बचन कहा सी अंतले समय जदों धन गुरु नानक साहब प्राप्त रुपयाना कीता, लोगों समझिया कोई मड़ी वल भज्या कोई गोर वल भज्या, ते साहब ने गल कही कह लगे बाबा ना मड़ी ना गोर गुरु अंगद के ही ये माहे, जोत इको ही है। कहिंदे ने एवें झले बन के मड़िया ते कबरां विच ना भज्यो के बाबा इत्थे बैठा है। कहिंदे ने वेखो खां मैं गुरु अंगद देव दे हिरदे विच बैठा हूं, बाबा मड़ी ना गोर गुरु अंगद के ही ये माहे। कहन लगे पुन सत संगत मैं बसबो करूं ਜਾਂ ਜਿੱਥੇ ਸ਼ਬਦ ਪੜ੍ਹਿਆ ਜਾਂਦਾ ਸੰਗਤ ਵਿੱਚ ਮੈਂ ਉੱਥੇ ਬੈਠਾ ਹਾਂ। ਭਾਈ ਗੁਰਦਾਸ ਇਸੇ ਗੱਲ ਦਾ ਖੁਲਾਸਾ ਪੈ ਕਰਦੇ ਨੇ, ਕਹਿਣ ਲੱਗੇ ਅਮਰਦਾਸ ਗੁਰ ਅੰਗਦੋਂ ਜੋ ਜੋਤ ਸਰੂਪ ਚਲਤ ਵਰਤਾਇਆ ਉਹਨਾਂ ਨੇ ਆਪ ਪੈਦਾ ਕੀਤਾ ਜਿਵੇਂ ਜੋਤ ਤੋਂ ਜੋਤ ਬਲੀ। ਕਹਿਣ ਲੱਗੇ ਅਮਰੋ ਗੁਰੂ ਰਾਮਦਾਸ ਅਨਹਦ ਨਾਦੋਂ ਸ਼ਬਦ ਉਠਾਇਆ। ਕਹਿੰਦੇ ਨੇ ਜਿਵੇਂ ਅਨਹਦ ਨਾਦ ਦਾ ਅਰਥ ਹੁੰਦਾ ਬਿਨਾਂ ਵਜਾਣ ਤੋਂ ਵਜੇ, ਇੱਥੇ ਕਹਿੰਦੇ ਨੇ ਗੁਰੂ ਅਮਰਦਾਸ ਦੇ ਕੋਲੋਂ ਗੁਰੂ ਰਾਮਦਾਸ ਇਸ ਤਰ੍ਹਾਂ ਪ੍ਰਗਟ ਹੋਵੇ ਜਿਵੇਂ ਅਨਹਦ ਨਾਦ ਨੂੰ ਵਜਾਣ ਦੀ ਲੋੜ ਨਹੀਂ, ਆਪਣੇ ਆਪ ਇੱਕ ਰਸ ਵੱਜੀ ਜਾਂਦਾ, ਉਹ ਕਿਸੇ ਦਾ ਵਜਾਇਆ ਨਹੀਂ ਵੱਜਦਾ। ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ ਪੈਦਾ ਹੋਏ, ਰਾਮਦਾਸੋਂ ਗੁਰ ਅਰਜਨੋਂ। ਕਹਿਣ ਲੱਗੇ ਦਰਸ਼ਨ ਦਰਪਣ ਵਿੱਚ ਦਿਖਾਇਆ। ਕਹਿੰਦੇ ਨੇ ਗੁਰੂ ਰਾਮਦਾਸ ਤੋਂ ਗੁਰੂ ਅਰਜਨ ਦੇਵ ਇਸ ਤਰ੍ਹਾਂ ਪ੍ਰਗਟ ਹੋ ਗਏ ਜਿਵੇਂ ਸ਼ੀਸ਼ੇ ਦੇ ਵਿੱਚੋਂ ਪ੍ਰਤੀਬਿੰਬ ਦਿਸਦਾ ਪਿਆ। ਕਹਿੰਦੇ ਨੇ ਹੁਣ ਜੇ ਸ਼ੀਸ਼ੇ ਦੇ ਸਾਹਮਣੇ ਕੋਈ ਖਲੋਤਾ ਤੇ ਜਿਹਦਾ ਚਿਹਰਾ ਸ਼ੀਸ਼ੇ ਦੇ ਸਾਹਮਣੇ ਪ੍ਰਤੀਬਿੰਬ ਨੇ ਉਹ ਕੁਝ ਦੱਸਣਾ। ਕਹਿੰਦੇ ਨੇ ਗੁਰੂ ਰਾਮਦਾਸ ਜੇ ਤੇਰੇ ਸਰੂਪ ਨੂੰ ਦੇਖਣਾ ਹੋਵੇ ਤੇ ਧੰਨ ਗੁਰੂ ਅਰਜਨ ਦੇਵ ਨੂੰ ਤੱਕੀਏ, ਤੇਰਾ ਪ੍ਰਤੀਬਿੰਬ ਤੇ ਉਹਦੇ ਵਿੱਚ ਨਾ ਦਿਖਾਇਆ। ਅਗਲੀ ਪੰਕਤੀ ਏ, ਕਹਿਣ ਲੱਗੇ ਹਰ ਗੋਬਿੰਦ ਗੁਰੂ ਅਰਜਨੋਂ। ਛੇਵੇਂ ਪਾਤਸ਼ਾਹ ਦਾ ਜ਼ਿਕਰ ਕੀਤਾ, ਉਦੋਂ ਰੌਲਾ ਪਿਆ ਸੀ, ਇਹਨਾਂ ਸ਼ਿਕਾਰ ਖੇਡਦੇ ਨੇ, ਨਾ ਘੋੜੇ ਰੱਖੇ ਨਾ ਸ਼ਸਤਰ ਰੱਖੇ, ਤੇ ਭਾਈ ਗੁਰਦਾਸ ਕਹਿੰਦੇ ਨੇ ਕਿਹੜੇ ਭੁਲੇਖੇ ਵਿੱਚ ਪੈ ਗਏ ਹੋ ਕਿ ਹਰ ਗੋਬਿੰਦ ਗੁਰ ਅਰਜਨੋਂ ਗੁਰੂ ਗੋਬਿੰਦ ਰੂਪ ਸਦਵਾਇਆ। ਇਹਦਾ ਅਰਥ ਕੀ ਕਰਾਂਗੇ? ਕਹਿੰਦੇ ਨੇ ਗੁਰੂ ਅਰਜਨ ਦੇਵ ਤੋਂ ਗੁਰੂ ਹਰ ਗੋਬਿੰਦ ਪੈਦਾ ਹੋਏ ਨੇ, ਤੇ ਗੁਰੂ ਗੋਬਿੰਦ ਵੱਖਰਾ ਵੱਖਰਾ ਪਾਠ ਹੈ। ਗੁਰੂ ਦਾ ਅਰਥ ਆਪਾਂ ਪਹਿਲਾਂ ਕੀਤਾ, ਗੋਬਿੰਦ ਦਰ ਤੇ ਪਰਮੇਸ਼ਵਰ। ਕਹਿੰਦੇ ਨੇ ਮਤਾ ਸ਼ਸਤਰ ਦੇਖ ਕੇ ਭੁਲੇਖੇ ਵਿੱਚ ਪੈ ਜਾਏ, ਇਹ ਉਹੀ ਜੋਤੀ ਜਿਹਨੂੰ ਤੂੰ ਪਹਿਲਾਂ ਪੜ੍ਹ ਕੇ ਆਇਆ, ਨਿਰੰਕਾਰ ਨਾਨਕ ਦਿਓ ਨਿਰੰਕਾਰ ਆਕਾਰ ਬਣਾਇਆ। ਇਹ ਗੁਰੂ ਗੋਬਿੰਦ ਰੂਪ ਹੈ। ਹਰ ਗੋਬਿੰਦ ਗੁਰੂ ਅਰਜਨੋਂ ਗੁਰੂ ਗੋਬਿੰਦ ਰੂਪ ਸਦਵਾਇਆ। ਤੇ ਪੁੱਛਿਆ ਭਾਈ ਜੀ ਜੇ ਸਿੱਖ ਕੱਲ ਨੂੰ ਇਹ ਸਰੀਰ ਤੋਂ ਬਾਅਦ ਕਿਤੇ ਵੀ ਦੇਖਣਗੇ? ਕਹਿਣ ਲੱਗੇ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਤਾ ਨਹੀਂ ਕਿਵੇਂ ਦੰਬੀ ਕਹਿ ਰਹੇ ਨੇ ਕਿ 12-13 ਗੁਰੂ ਅੱਗੇ ਵੀ ਅਰਜ਼ ਕਰਦੀ ਹੈ। ਕਹਿਣ ਲੱਗੇ ਗੁਰਮੁਖਾਂ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ, ਪੈਰੀ ਪੈ ਸਭ ਜਗਤ ਤਰਾਇਆ। ਜਿਹੜਾ ਸ਼ਬਦ ਦੇ ਚਰਨਾਂ ਵਿੱਚ ਡਿੱਗਿਆ ਉਹ ਭਵ ਜਲੋ ਪਾਰ ਹੋ ਗਿਆ। ਆਓ ਭਾਈ ਸਾਹਿਬ ਦੀ ਦੂਸਰੀ ਪੌੜੀ ਤੱਕਾਂ। ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ ਕਿ ਦੁਨੀਆਂ ਦੇ ਲੋਕੋ ਇਸ ਘਰ ਵਿੱਚ ਜੋਤ ਇੱਕੋ ਜਿਹੇ ਉਦਾਹਰਨ ਕੀ ਦਿੰਦੇ ਨੇ? ਕਹਿੰਦੇ ਨੇ ਜਿਹੜੇ ਲੋਕ ਭੁਲੇਖੇ ਵਿੱਚ ਪਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਸਰੀਰ ਵੱਖਰਾ, ਜੋਤ ਵੱਖਰੀ ਹੈ, ਉਹਨਾਂ ਨੂੰ ਇੱਕ ਅਰਜ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਵਰਗੇ ਗੁਰਮੁਖ ਤੇ ਗੁਰਮਤ ਸਿਧਾਂਤ ਤੇ ਪਹਿਰਾ ਦੇਣ ਵਾਲੇ ਕਹਿੰਦੇ ਨੇ ਕਿ ਪਿਆਰਿਆ, ਦੁਨੀਆਂ ਦੇ ਬਾਦਸ਼ਾਹ ਤੇ ਇਸ ਪਾਤਸ਼ਾਹ ਨੂੰ ਇੱਕ ਬਰਾਬਰ ਤੁਲਨਾ ਨਾ ਦੇ। ਪੁੱਛਿਆ ਭਾਈ ਗੁਰਦਾਸ ਕਿਉਂ? ਕਹਿੰਦੇ ਨੇ ਦੁਨੀਆਂ ਦੇ ਪਾਤਸ਼ਾਹ ਦੇ ਅੰਦਰ ਬੜਾ ਮੋਹੀ, ਉਹ ਮੋਹ ਦਾ ਭਰਿਆ ਪਿਆ ਤੇ ਉਹ ਹਰ ਹੀਲੇ ਪੁੱਤਰ ਭਾਵੇਂ ਨਲਾਇਕ ਹੋਣ, ਸ਼ਰਾਬੀ ਕਵਾਬੀ ਹੋਣ, ਦਿਨ ਰਾਤ ਕੁਕਰਮ ਕਮਾਣ, ਦੁਨੀਆਂ ਦਾ ਬਾਦਸ਼ਾਹ ਯਤਨ ਕਰਦਾ ਵੀ ਪੁੱਤਰ ਦੇ ਮੋਹ ਵਿੱਚ ਆਇਆ ਹੋਇਆ ਆਪਣੇ ਘਰ ਦਾ ਰਾਜ ਬਾਹਰ ਕਿਸੇ ਦਾਸ ਕੋਲ ਨਾ ਜਾਏ, ਆਪਣੇ ਘਰ ਦਾ ਰਾਜ ਜਿਹੜਾ ਤਖਤ ਜਿਹੜਾ ਪੁੱਤਰ ਕੋਲ ਹੀ ਆਏ। ਇੱਕ ਖਿੰਦ ਵਿੱਚੋਂ ਨਿਕਲ ਲੱਗਾ, ਜਿੱਦਣ ਸਤਲੁਜ ਦੇ ਕਿਨਾਰੇ ਰੋਪੜ ਸੰਧੀ ਹੋਈ ਸੀ ਅੰਗਰੇਜ਼ਾਂ ਦੀ ਤੇ ਸ਼ੇਰੇ ਪੰਜਾਬ ਦੀ, ਕਿਤੇ ਉਸ ਦਿਨ ਹਰੀ ਸਿੰਘ ਨਲਵੇ ਦੀ ਕਿਸੇ ਨੇ ਆਵਾਜ਼ ਸੁਣੀ ਹੁੰਦੀ। ਤਵਾਰੀਖ ਨੇ ਗੱਲ ਕਹੀ, ਕਹਿੰਦੇ ਨੇ ਕਿ ਜਦੋਂ ਅੰਗਰੇਜ਼ਾਂ ਨੇ ਪੁੱਛਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਾਂ ਨਸ਼ੀਨ ਕੌਣ, ਤੇ ਸਵਾਲ ਪੈਦਾ ਹੋਇਆ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਕਿਹਾ, ਕਹਿਣ ਲੱਗੇ ਹਾਂ ਤਾਂ ਮੈਂ ਖਾਲਸਾ ਦਰਬਾਰ ਦਾ, ਖਾਲਸਾ ਸਰਕਾਰ ਦਾ ਅਧਨਾ ਜਿਹਾ ਸੇਵਕ, ਪਰ ਜੇ ਮੇਰੀ ਰਾਏ ਮੰਨੋ ਤੇ ਮੈਂ ਕਹਿੰਦਾ ਹਾਂ ਇਹ ਸਿੱਖਾਂ ਨੇ ਕਈ ਸਦੀਆਂ ਲਾ ਦਿੱਤੀਆਂ, 1708 ਤੋਂ ਲੈ ਕੇ ਜਿੱਦਣ ਰਾਜ ਮਿਲਿਆ ਇੱਕ ਸਦੀ ਖੂਨ ਤੁਪਕਾ ਤੁਪਕਾ ਵਹਾਇਆ ਤਾਂ ਰਾਜ ਮਿਲਿਆ। ਮੈਂ ਚਾਹਾਂਗਾ ਕਿ ਸ਼ੇਰੇ ਪੰਜਾਬ ਤੋਂ ਜਿਹੜੇ ਨਜਾਨ ਸ਼ੀਨ ਨੇ ਉਹ ਪੰਜਾਂ ਨੂੰ ਥਾਪ ਦਿੱਤਾ ਜਾਏ, ਜਿਹੜੇ ਥਾਪਣਗੇ ਰਾਜਾ ਨੂੰ। ਵਿੱਚ ਵਿੱਚ ਧਿਆਨ ਸਿੰਘ ਡੋਗਰਾ ਬੋਲਿਆ, ਕਹਿਣ ਲੱਗਾ ਨਲਵਾ ਸਾਹਿਬ ਸੋਚ ਕੇ ਗੱਲ ਕਰੋ। ਕਹਿੰਦਾ ਅੰਗਰੇਜ਼ਾਂ ਨੂੰ ਕਿ ਸ਼ੇਰੇ ਪੰਜਾਬ ਦਾ ਜਾਂ ਨਸ਼ੀਨ ਖੜਕ ਸ਼ਿਗੋ, ਕਿਉਂਕਿ ਉਹਨੂੰ ਪਤਾ ਸੀ ਇੱਕ ਚਾਲ ਤੇ ਉਹਦੇ ਅੰਦਰ ਵੀ ਪੁੱਤਰ ਮੋਵੇ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ ਦੁਨੀਆਂ ਦਾ ਬਾਦਸ਼ਾਹ ਮਰਨ ਤੋਂ ਪਹਿਲਾਂ ਚਾਹੁੰਦਾ ਮੇਰਾ ਪੁੱਤਰ ਤਖਤ ਤੇ ਬਹਿ ਜਾਏ। ਹਰ ਇੱਕ ਬਾਦਸ਼ਾਹ ਦੇਵੇ ਕਹਿੰਦੇ ਨੇ ਫਿਰ ਪੁੱਤਰ ਜਦੋਂ ਤਖ਼ਤ ਤੇ ਬਹਿੰਦਾ ਸੀ, ਇਹ ਪੁਰਾਤਨ ਉਦਾਹਰਣ ਹੈ, ਅੱਜ ਦੀ ਡੈਮੋਕ੍ਰੇਸੀ ਵਾਲੀ ਨਹੀਂ। ਕਹਿੰਦੇ ਪੁੱਤਰ ਨੇ ਜੇ ਪਿਓ ਦੀ ਮੌਤ ਹੋਈ ਏ ਤੇ ਜਨਾਜ਼ਾ ਉੱਠਿਆ ਨਹੀਂ, ਸੰਸਕਾਰ ਹੋਇਆ ਨਹੀਂ, ਤੇ ਫਟਾਫਟ ਜਾ ਪਹੁੰਚਿਆ ਮਸਜਿਦ ਦੇ ਅੰਦਰ, ਕਾਜ਼ੀ ਤੇ ਮੁੱਲਾ ਇਕੱਠੇ ਕੀਤਾ, ਕਹਿੰਦਾ ਮੇਰੇ ਨਾਮ ਦਾ ਖੁਤਬਾ ਪੜੋ ਕਿ ਅੱਜ ਤੋਂ ਮੈਂ ਬਾਦਸ਼ਾਹ ਵਾਂ ਤੇ ਮੇਰੇ ਬਾਪ ਦਾ ਜਿਹੜਾ ਉਹ ਰਾਜ ਜਿਹੜਾ ਉਹਦਾ ਮੈਂ ਮਾਲਕ ਹਾਂ। ਕਹਿੰਦੇ ਨੇ ਪਿਓ ਦੀ ਲਾਸ਼ ਚੁੱਕਣ ਤੋਂ ਪਹਿਲਾਂ ਪੁੱਤਰ ਆਪਣੇ ਰਾਜ ਦੀ ਦੋਹੀ ਪਿਆ ਫੇਰਦਾ ਹੈ ਤੇ ਅਗਲਾ ਕੰਮ ਕਰਦਾ, ਕਹਿੰਦਾ ਮੇਰੇ ਬਾਪ ਦੇ ਨਾਂ ਤੇ ਜਿਤਨੀਆਂ ਵੀ ਮੋਹਰਾਂ ਬਣੀਆਂ ਨੇ ਸਟੈਂਪਸ ਦੇ, ਉਹਨਾਂ ਤੋਂ ਮੇਰੇ ਬਾਪ ਦਾ ਨਾਮ ਮਿਟਾ ਦਿਓ ਤਾਂ ਕਿ ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਹੈ। ਕਹਿਣ ਲੱਗੇ ਨਾਮ ਮਿਟਾ ਦਿਓ, ਬਾਪ ਦੇ ਨਾਂ ਤੇ ਪੁੱਤਰ ਦੇ ਨਾਂ ਦੀ ਮੋਹਰ ਚੱਲੀ। ਕਹਿੰਦੇ ਨੇ ਉਸ ਤੋਂ ਅਗਲਾ ਕੰਮ ਕੀਤਾ, ਕਹਿੰਦਾ ਜਿੰਨੇ ਬਾਪੂ ਦੇ ਨਾਂ ਦੇ ਸਿੱਕੇ ਨੇ ਉਹਨਾਂ ਨੂੰ ਟਕਸਾਲ ਵਿੱਚ ਢਾਲ ਕੇ ਦੁਬਾਰਾ ਬਣਾਏ ਜਾਣ ਤੇ ਮੇਰੀ ਮੋਹਰ ਮੇਰੇ ਨਾਂ ਦੇ ਥੱਲੇ ਚੱਲਣ। ਤੇ ਭਾਈ ਗੁਰਦਾਸ ਕਹਿੰਦੇ ਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਸੰਬੰਧੀ, ਕਹਿੰਦੇ ਨੇ ਵਾਹ ਮੇਰੇ ਸਤਿਗੁਰੂ, ਤੇਰੇ ਘਰ ਦਾ ਖੇਡ ਕੋਈ ਹੋਰ ਹੈ। ਕਹਿੰਦੇ ਨੇ ਇੱਥੇ ਪੁੱਤਰ ਦਾ ਮੋਹ ਨਹੀਂ, ਸਾਹਮਣੇ ਦੋਨੋਂ ਦੋ ਪੁੱਤਰ ਖਲੋਤੇ ਨੇ ਤੇ ਦੋਨਾਂ ਨੂੰ ਇਸ਼ਾਰਾ ਕਰਕੇ ਜਦੋਂ ਸੰਸਾਰ ਦੇ ਲੋਕ ਕਹਿੰਦੇ ਨੇ ਬਾਬਾ ਨਾਨਕਾ ਕਿ ਇਸ ਤਖ਼ਤ ਦਾ ਇਸ ਗੱਦੀ ਦਾ ਮਾਲਕ ਤੂੰ ਪੁੱਤਰਾਂ ਨੂੰ ਬਣਾਈ, ਵਾਹ ਮੇਰੇ ਪਾਤਸ਼ਾਹ ਕਹਿੰਦੇ ਨੇ ਨਹੀਂ, ਮੈਂ ਆਪਣੇ ਪੁੱਤਰ ਨੂੰ ਹੀ ਬਣਾ ਕੇ ਚੱਲਿਆ, ਮੇਰਾ ਪੁੱਤਰ ਲੈਣਾ ਹੈ। ਪਿਆਰਾ ਸਿੰਘ ਪਦਮੇ ਤੇ ਲਿਖਦੇ ਨੇ ਰਿਸ਼ਤੇਦਾਰਾਂ ਨੇ ਕਿਹਾ ਕਿਉਂ ਖੂਨ ਦਾ ਰਿਸ਼ਤਾ ਤਾਂ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨਾਲ, ਉੱਥੇ ਹੱਥ ਵਿੱਚ ਇੱਕ ਟਕਾ ਪਕੜ ਕੇ ਹੀ ਕਿਹਾ ਸੀ ਮੇਰੇ ਬੱਚਿਓ ਮੈਨੂੰ ਦੱਸੋ ਮੇਰੀ ਖੱਤ ਦੀ ਤਲੀ ਤੇ ਕੀ ਹੈ। ਇੱਕ ਨੇ ਕਿਹਾ ਸੀ ਬਾਪੂ ਟਕਾ, ਦੂਜੇ ਨੇ ਕਿਹਾ ਕਿਉਂ ਬੁਝਾਰਤਾ ਪਾਉਂਦੇ ਹੋ, ਇੱਕ ਟਕਾ ਹੀ ਹੈ। ਤੇ ਆਵਾਜ਼ ਦਿੱਤੀ ਬੇਟਾ ਲੈਣਾ ਮੇਰੇ ਹੱਥ ਵਿੱਚ ਕੀ ਹੈ। ਚਰਨਾਂ ਤੇ ਡੇਗ ਕੇ ਕਹਿੰਦਾ ਮੇਰੇ ਕੋਲ ਤਾਕਤ ਨਹੀਂ ਦੱਸ ਸਕਾਂ ਤੇਰੇ ਹੱਥ ਵਿੱਚ ਕੀ ਕੋਈ। ਕਹਿੰਦੇ ਨੇ ਪੁੱਤਰ ਕਹਿੰਦੇ ਪੈ ਨੇ ਟਕਾ ਹੈ। ਕਹਿੰਦੇ ਨੇ ਦਾਤਾ ਪੁੱਤਰਾਂ ਨੂੰ ਕੇਵਲ ਇਹ ਤਲੀ ਤੇ ਰੱਖਿਆ ਹੋਇਆ ਟਕਾ ਦਿਸਦਾ ਹੈ। ਕਹਿੰਦੇ ਤੂੰ ਬੋਲ ਕੇ ਦੱਸ। ਕਹਿੰਦਾ ਮੇਰੇ ਕੋਲ ਜ਼ਬਾਨ ਨਹੀਂ ਮੈਂ ਦੱਸ ਸਕਾਂ। ਭਰੀ ਬਰਾਦਰੀ ਵਿੱਚ ਕਹਿਣ ਲੱਗੇ ਦਾਤਾ ਤੇਰੇ ਹੱਥ ਵਿੱਚ ਗਿਆਨ, ਤੇਰੇ ਹੱਥ ਵਿੱਚ ਧਿਆਨ, ਤੇਰੇ ਹੱਥ ਵਿੱਚ ਨੌ ਨਿਧਨ, ਤੇਰੇ ਹੱਥ ਵਿੱਚ ਭਗਤੀ, ਤੇਰੇ ਹੱਥ ਵਿੱਚ ਸ਼ਕਤੀ। ਅਖੀਰ ਤੇ ਗੱਲ ਮੁਕਾ ਕੇ ਕਹਿੰਦੇ ਨੇ ਕਰੋੜਾਂ ਜਨਮਾਂ ਦੇ ਰੁਲਦੇ ਟੁੱਟੇ ਰੱਬ ਤੋਂ ਜੀਵਾਂ ਨੂੰ ਇੱਕ ਖਿੰਨ ਵਿੱਚ ਮਿਲਾਉਣ ਦੀ ਤਾਕਤ ਤੇਰੇ ਹੱਥ ਵਿੱਚ ਹੈ। ਸਾਹਿਬ ਨੇ ਕਿਹਾ ਦੇਖੋ ਹੁਣ ਇਹ ਪੁੱਤਰ ਮੈਨੂੰ ਸਮਝਿਆ ਕਿ ਇਹ ਸਮਝੇ ਪੁੱਤਰ ਦਾ ਮੋਹ ਨਹੀਂ। ਸਤਿਗੁਰੂ ਨੇ ਜੇ ਸਰੀਰ ਤਿਆਗਣਾ ਹੈ, ਚੋਲਾ ਅਜੇ ਤਿਆਗਿਆ ਨਹੀਂ, ਤੇ ਪਹਿਲਾਂ ਆਵਾਜ਼ ਦਿੱਤੀ ਹੈ ਲੈਣਿਆ ਅੱਜ ਤੋਂ ਬਾਅਦ ਇਸ ਤਖ਼ਤ ਦਾ ਮਾਲਕ ਤੂੰ ਮੈਂ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸ਼ਹਿ ਟਿੱਕਾ ਦਿੱਤੋਸ ਜੀਵਦੈ। ਦੁਨੀਆਂ ਦੇ ਬਾਦਸ਼ਾਹ ਮਰ ਕੇ ਤਖ਼ਤ ਚੜਦੇ ਨੇ, ਇਸ ਪਾਤਸ਼ਾਹ ਨੇ ਚੋਲਾ ਬਦਲਣ ਤੋਂ ਪਹਿਲੇ ਚੇਲੇ ਨੂੰ ਮੱਥਾ ਟੇਕ ਦਿੱਤਾ ਤਾਂ ਕਿ ਉਹ ਜੋਤ ਇੱਕ ਕਿਵੇਂ ਵੀ। ਉਸ ਤੋਂ ਅੱਗੇ ਕਹਿੰਦੇ ਨੇ ਦੁਨੀਆਂ ਦੇ ਬਾਦਸ਼ਾਹ ਦਾ ਪੁੱਤਰ ਹੀ ਤਖ਼ਤ ਦਾ ਮਾਲਕ ਏ, ਪਰ ਇੱਥੇ ਮਰੀ ਚੂਈ ਬਾਹਰ ਸੱਟਣ ਵਾਲਾ ਸੇਵਕ ਮਾਲਕ ਬਣ ਗਿਆ। ਅੱਜ ਗੁਰੂ ਅੰਗਦ ਸਾਹਿਬ ਤਖ਼ਤ ਤੇ ਬੈਠੇ ਨੇ। ਇਹ ਨਹੀਂ ਕਿਹਾ ਵੀ ਅੱਜ ਤੋਂ ਬਾਅਦ ਨਾਨਕ ਸ਼ਬਦ ਖਤਮ, ਜਪਜੀ ਨਹੀਂ ਪੜੀ ਜਾਏਗੀ, ਮੈਂ ਬਾਣੀ ਉਚਾਰਨਾ। ਕਹਿਣ ਲੱਗੇ ਸਿੱਕਾ ਉਹੀ ਚੱਲੇਗਾ ਜਿਹੜਾ ਕਰਤਾਰਪੁਰ ਦੀ ਧਰਤੀ ਤੇ ਮੇਰਾ ਬਾਪੂ ਚਲਾ ਕੇ ਗਿਆ। ਇਸ ਸਿੱਕੇ ਨੂੰ ਮਿਟਾਇਆ ਨਾ ਜਾਏ। ਜਦੋਂ ਆਪ ਬਾਣੀ ਉਚਾਰਨ ਲੱਗੇ ਤੇ ਸਿੱਕਾ ਕਿਹੜਾ ਤਖ਼ਤ ਸਿੱਕਾ ਕਿਹੜਾ ਸੀ? ਨਾਨਕ ਸ਼ਬਦ ਵਰਤਿਆ, ਕਿਤੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨਹੀਂ ਸ਼ਬਦ ਵਰਤਿਆ। ਕਹਿ ਅੰਗਦ ਇੱਕ ਜੋਤ ਹੋਣ ਦਾ ਸਭ ਤੋਂ ਵੱਡਾ ਪ੍ਰਮਾਣ ਇਹ ਵੇ ਕਿ ਗੁਰੂ ਨੇ ਨਾਨਕ ਸ਼ਬਦ ਵਰਤਿਆ, ਅੰਗਦ ਅਮਰਦਾਸ ਰਾਮਦਾਸ ਨਹੀਂ। ਮੈਂ ਤਾਂ ਕੋਈ ਵੇਖ ਕੇ ਕਹਿਦਾ ਵੀ ਸ਼ਾਇਦ ਕਿ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਵੱਖ। ਜੋਤ ਇੱਕ ਹੈ, ਇੱਕ ਸ਼ਬਦ ਇੱਕੋ ਤਖ਼ਤ ਹੈ, ਕੋਈ ਤਖ਼ਤ ਟਕਸਾਲ ਕਿਹੜੀ ਹੈ? ਸਤ ਸੰਗਤ ਸਿੱਕਾ ਕਿਹੜਾ? ਨਾਨਕ ਨਾਮ ਤੇ ਦੋਹੀ ਕਿਹਦੀ? ਇੱਥੇ ਇਹ ਨਹੀਂ ਕਿਹਾ ਬਾਬੇ ਨਾਨਕ ਦੀ ਦੋਹੀ ਤਾਂ ਫਿਰੀ। ਕਹਿਣ ਲੱਗੇ ਇਹਦੇ ਘਰ ਵਿੱਚ ਦੋਹੀ ਜਿਹੜੀ ਹੈ ਕੇਵਲ ਇੱਕ ਅਕਾਲ ਪੁਰਖ ਦੀ। ਭਾਈ ਗੁਰਦਾਸ ਦੀ ਬਰਚਨਾ ਪੜ੍ਹੋ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਇੱਕ ਹੈ। ਕਹਿਣ ਲੱਗੇ ਦੁਨਿਆਵਾ ਪਾਤਸ਼ਾਹ ਹੋਏ ਮਰੇ ਦੇ ਪੁੱਤੈ ਪਾਤਸ਼ਾਹੀ, ਦੋਹੀ ਫੇਰੇ ਆਪਣੀ ਹੁਕਮੀ ਬੰਦੇ ਸਭ ਸਿਪਾਹੀ, ਕੁਤਬਾ ਜਾਏ ਪੜ੍ਹਾਏ ਦਾ ਕਾਜੀ ਮੁੱਲਾ ਕਰੇ ਉਗਾਈ, ਟਕਸਾਲੇ ਸਿੱਕਾ ਪਵੇ ਹੁਕਮੇ ਵਿੱਚ ਸਫੇਦੀ ਸਿਆਹੀ। ਅੱਗੇ ਕਹਿਣ ਲੱਗੇ ਮਾਲ ਮੁਲਕ ਅਪਣਾਏ ਦਾ ਤਖ਼ਤ ਬਤਖ਼ਤ ਚੜ ਬੇਪਰਵਾਹੀ। ਕਹਿੰਦੇ ਨੇ ਦੁਨੀਆਂ ਦੇ ਲੋਕੋ ਬਾਹ ਬਾਣੇ ਕਰ ਰੀਤ ਹੈ। ਦਸਾਂ ਪਾਤਸ਼ਾਹੀਆਂ ਦੀ ਰੀਤ ਕੀ ਸੀ? ਬਾਹ ਬਾਣੇ ਕਰ ਰੀਤ ਹੈ। ਗੁਰਮੁਖ ਗਾਡੀ ਰਾਹ ਚਲਾਈ, ਇੱਕ ਦੋਹੀ जे गुरु ने कहा कि बाणी आरंभ करन तो पहला एक ओंकार ते गुरु अमरदास टिके गुरु अंगद देव टिके ते शब्द लिखा एक ओंकार जे गुरु अर्जन देव आए सुखमनी उचारी ते दो ही एक एक ओंकार जे कलगी वाला आया बाणी लिख लगा ते शब्द वर्त्या एक ओंकार वाहेगुरु जी की फतेह दो ही केवल एक ओंकार दी है जोत एक है एक दो ही टकसाल एक एक टकसाल केवल इको साध संगत है कोई वखरा अडंबर नहीं हुण भावें असीं कह लग पए मन नूं बड़ा दुख लगता सुन के चुप कर जाईदा मन भर लईदा यह साडे महापुरशां दे साडे सत संगी ने यह अपने संगी ने वो गुरमुखो इत्थे तां एक सिक्का ते एक ही टकसाल है वो टकसाल सी गुरु नानक साहिब दी चलाई साध संगत एक दो ही टकसाल एक टिक्का तख्त सच्चा दरगाही गुरमुख सुख फल दाद इलाही कहिंदे इह जोत उहनां नूं मिली जिहड़े रब दी दात दे पात्र बने उस तो अगे तीसरा प्रमाण है भाई गुरदास जी दी बाणी विचों कि जोत एक है ते शायद एक वारी अर्ज कीता सी हिंदुस्तान दी धरती ते राज सत्ता एक बड़ी वड्डी चीज है रब मेहर करे किते धर्मियां दे हत्थ विच आवे असीं जे कह दीए राज दी कोई लोड़ नहीं एक तां बोलदे आ बड़ी सोहणी गल कही किसे ने भावें साहब ने जदों बंदगी दी गल कीती राज मद नूं निंदिया जे राज ना हुंदा ते चेते रख दो अज हरिमंदर साहब ते सोना नहीं सी चढ़िया होना जे सिखा तेरा राज ना हुंदा ते कदी गजरी विच गए होए दरवाजे परत के मोड़ के लिया के दर्शनी जूड़ी विच फिट किवें हुंदे राज गुरमत ने प्रवान कीता है पर राज मद नूं नहीं सर सच्चे पातशाह महाराज जी दे प्यारे सिख भाई गुरदास ने गल कही साडे फोके राज ने गुरमत सिद्धांत नूं जिन्नी ठोकर आस जिदन भी असीं कहिंदे आ सिखां दा राज जिदन गुरमत सिद्धांत ओह रुलदे ने शायद इन्हें कदी होर रुल सिख धर्म जिदन भी प्रफुल्लित होया केवल लहर नाल होया लहर तो बिना सिख जिहड़े ने अवेसले हो जांदे ने इह हकीकत है तां ही उहने रतन सिंह बंगू ने गल कही सी कहिंदा जात गोत सिंगन की दंगा दंगा ही इन गुरते मंगा ਕਹਿੰਦੇ ਗੱਲ ਚੱਲਦੀ ਰਹਿ ਤੇ ਇਹ ਅੱਗੇ ਪੁੰਗਰਦੇ ਨੇ ਵਾਧੇ ਨੇ ਤਾਂ ਹੀ ਉੱਥੇ ਸ਼ਬਦ ਵਰਤਿਆ ਸੀ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜੇ ਮਨੂ ਵੱਢੇਗਾ ਨਹੀਂ ਤੇ ਛੋਲੇ ਉੱਤੇ ਪੰਗਰ ਲਗੇ ਕਿਵੇਂ ਇੱਕ ਲਹਿਰ ਸੀ ਭਾਈ ਗੁਰਦਾਸ ਨੇ ਕਮਾਲ ਦੇ ਬਚਨ ਕਹਿ ਕਹਿਣ ਲੱਗੇ ਦੁਨੀਆਂ ਦੇ ਲੋਕੋ ਗੁਰੂ ਹਰਗੋਬਿੰਦ ਸਾਹਿਬ ਨੂੰ ਸਵਾਲ ਕੀਤਾ ਜਾ ਰਿਹਾ ਸਿੱਖ ਬੈਠੇ ਨੇ ਅਜੇ ਵੀ ਪੰਜਾਬ ਦੀ ਧਰਤੀ ਤੇ 12ਵਾਂ 13ਵਾਂ ਗੁਰੂ ਚਲਾਈ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਹੀਂ ਹੁੰਦੇ ਚੰਦੋਵੇ ਬਾਬੇ ਦੇ ਸਿਰ ਤੇ ਝੁਲਦੇ ਨੇ ਨਾਮ ਧਾਰੀ ਸੰਪਰਦਾ ਜਿਹਨੂੰ ਆਪਾਂ ਕਹਿੰਦੇ ਇਹਨੂੰ ਦਵੈਸ਼ ਨਾ ਸਮਝਿਓ ਹਾਂ ਆਪਣਾ ਗੁਰੂ ਕੋਈ ਥਾਪ ਕੇ ਸਾਡੇ ਵੱਲੋਂ 15ਵਾਂ ਬਣ ਜਾਏ 17ਵਾਂ 18ਵਾਂ ਬਣ ਜਾਏ ਪਰ ਗੁਰੂ ਨਾਨਕ ਦੀ ਜੋਤ ਨੂੰ ਕਹਿਣਾ ਕਿ ਇਹ ਜੋਤ ਜਿਹੜੀ ਹੈ ਉਹੀ ਤੁਰੀ ਹੁੰਦੀ ਹੈ ਭਾਈ ਗੁਰਦਾਸ ਨੂੰ ਪੜ੍ਹੋ ਉਹ ਕਹਿੰਦੇ ਨੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਵਿਤਕਰਾ ਨਾ ਸਮਝਿਓ ਬਾਣੀ ਤੋਂ ਬਾਹਰ ਨਹੀਂ ਪੰਜ ਪਿਆਲੇ ਕਿਹੜੇ ਨੇ ਸੱਤ ਸੰਤੋਖ ਦਇਆ ਧਰਮ ਤੇ ਧੀਰਜ ਇਹ ਪੰਜਾਂ ਗੁਰੂ ਸਾਹਿਬਾਨਾਂ ਦੀ ਕਮਾਈ ਪੰਜ ਪਿਆਲੇ ਪੰਜ ਪੀਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਪੰਜ ਪੀਰ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਜੋਤ ਹੋਈ ਆ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਉਹ ਗੁਰੂ ਅਰਜਨ ਦੇਵ ਨੇ ਕਾਇਆ ਪਲਟੀ ਹੈ ਕਿਹੜੀ ਜਿਹਨੂੰ ਸੱਤ ਸੱਤਾ ਬਲਵੰਡ ਕਹਿੰਦੇ ਨੇ ਸ਼ਾਇ ਕਾਇਆ ਫਿਰ ਪਲਟੀ ਹੈ ਕਹਿਣ ਲੱਗੇ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਤੇ ਮੈਂ ਇੱਕ ਸਵਾਲ ਉਹਨਾਂ ਨੂੰ ਕਰਨਾ ਚਾਹੁੰਦਾ ਇਸ ਵਾਰ ਦੀ ਪੌੜੀ ਦੇ ਅਧਾਈ ਨੇ ਭਾਈ ਗੁਰਦਾਸ ਕਹਿੰਦੇ ਨੇ ਸੋਢੀਆਂ ਦੇ ਘਰ ਗੁਰਤਾ ਗੱਦੀ ਦੀ ਪੀੜੀ ਚੱਲੀ ਹੈ ਨਾ ਕਿਸੇ ਹੋਰ ਬਾਬੇ ਦੇ ਘਰ ਜੇ ਵੀ ਮੰਨ ਲਓ ਕਹਿਣ ਲੱਗੇ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਵਾਰੀ ਦਲ ਭੰਜਨ ਪੁਰ ਸੂਰਮਾ ਵੱਡ ਜੋਧਾ ਬਹੁ ਪਾਰੂ ਪਕਾਰੀ ਤੇ ਅੱਗੇ ਪੁੱਛੋ ਕਹਿਣ ਲੱਗੇ ਪੁੱਛਣ ਸਿੱਖ ਅਰਦਾਸ ਕਰ ਗਿਆਨੀ ਹਜ਼ਾਰਾ ਸਿੰਘ ਦੇ ਅਰਥ ਕਰਦੇ ਨੇ ਪੁੱਛਣ ਸਿੱਖ ਅਰਦਾਸ ਕਰ ਸਿੱਖ ਚਰਨਾਂ ਵਿੱਚ ਖਲੋ ਕੇ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਛੇ ਮਹਿਲਾਂ ਤੱਕ ਦਰਸ਼ ਨਿਹਾਰੀ ਜਿਹਨੂੰ ਅਸੀਂ ਮਹਲਾ ਸ਼ਬਦ ਵਰਤਦੇ ਹਾਂ ਉਹਨਾਂ ਨੇ ਕਿਹਾ ਛੇ ਮਹਿਲਾਂ ਤੱਕ ਦਰਸ਼ ਨਿਹਾਰੀ ਕਿ ਛੇ ਪਾਤਸ਼ਾਹੀਆਂ ਤੱਕ ਦਰਸ਼ਨ ਕੀਤੇ ਨੇ ਪ੍ਰਿੰਸੀਪਲ ਸੁਖਬੀਰ ਸਿੰਘ ਹੋਰਾਂ ਨੇ ਦੋ ਕਿਤਾਬਾਂ ਲਿਖੀਆਂ ਚਲਾਣਾ ਕਰ ਗਏ ਕਿ ਕਥਾ ਪੁਰਾਤਨ ਇਉਂ ਸੁਣੀ ਉਸ ਕਿਤਾਬ ਵਿੱਚ ਸਭ ਤੋਂ ਪਹਿਲਾਂ ਦਬਸਤਾਨ ਨੇ ਮਜ਼ਹਬ ਦਾ ਉਹਨੇ ਜ਼ਿਕਰ ਕੀਤਾ ਉਹਦੇ ਵਿੱਚੋਂ ਲਿਖਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਹੈ ਮੋਸਨ ਪਾਨੀ ਤੇ ਜਦੋਂ ਕਹਿੰਦੇ ਨੇ ਮੈਨੂੰ ਚਿੱਠੀ ਪਿੱਤਰ ਲਿਖਦੇ ਹੁੰਦੇ ਸਨ ਤੇ ਨਾਨਕ ਸ਼ਬਦ ਪਾਉਂਦੇ ਹੁੰਦੇ ਸਨ ਦਰਗੇ ਜੋਤ ਹੋਈ ਹੈ। ਪੁੱਛਣ ਸਿੱਖ ਅਰਦਾਸ ਕਰ ਸਿੱਖ ਲੋਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਵੀ ਸ਼ੰਕਾ ਪੈਦਾ ਹੋ ਗਿਆ ਤੇ ਮੈਂ ਸੋਚਣਾ ਵੀ ਹੋ ਸਕਦਾ ਕਿ ਉਸ ਵੇਲੇ ਰੌਲਾ ਇੰਨਾ ਪੈ ਗਿਆ ਪਿਰਤੀਆ ਦਾ ਪੁੱਤਰ ਮਿਹਰਵਾਨ ਆਪਣਾ ਡਮਰੂ ਵਜਾ ਰਿਹਾ ਸੀ, ਧੀਰਮਲ ਆਪਣੀ ਗੱਲ ਕਰਦਾ ਪਿਆ ਸੀ। ਇੱਧਰ ਆਪਾਂ ਤੱਕਦੇ ਹਾਂ ਜਦੋਂ ਦੋ ਗੁਰੂ ਘਰੋਂ ਨਿਕਲ ਕੇ ਆਪਣੀ ਮੰਜੀ ਦਾ ਦਾਅਵਾ ਕਰਦੇ ਨੇ, ਹੋ ਸਕਦਾ ਸਿੱਖਾਂ ਦੇ ਮਨ ਵਿੱਚ ਸ਼ੰਕਾ ਹੋਇਆ ਹੋਵੇ ਤੇ ਪੁੱਛ ਲਿਆ ਹੋਵੇ ਗੁਰੂ ਹਰਗੋਬਿੰਦ ਸਾਹਿਬ ਇਹ ਕੀ ਖੇਡ ਵਾਪਰਦੀ ਪਈ ਹੈ, 6 ਪਾਤਸ਼ਾਹੀਆਂ ਤੱਕ ਤਾਂ ਯਕੀਨ ਹੈ ਉਹੀ ਜੋ ਤੇ ਅਗਾਂਹ ਕੀ ਬਣੇਗਾ। ਆਪਾਂ ਵੀ ਅੱਜ ਕਹਿੰਦੇ ਜਦੋਂ ਕਿਤੇ ਡਿੱਗੀਏ ਵੀ ਅਗਾਂਹ ਕੌਮ ਦਾ ਕੀ। ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦੇ ਨੇ ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ ਨਿਹਾਰੀ ਤੇ ਕਹਿਣ ਲੱਗੇ ਅਗੰਮ ਅਗੋਚਰ ਸਤਿਗੁਰੂ। ਜਦੋਂ ਅਗੰਮ ਅਗੋਚਰ ਦੋ ਸ਼ਬਦ ਆਏ ਨੇ ਤੇ ਸ਼ੱਕ ਨਾ ਕਰੀ, ਤੇਰਾ ਸਤਿਗੁਰੂ ਆਉਣ ਵਾਲੇ ਸਮੇਂ ਤੋਂ ਜਾਣੂ ਆ, ਆਪਣੇ ਵਰਗਾ ਨਾ ਜਾਣੀ। ਅਜੇ ਬਾਬਰ ਨੇ ਹਮਲਾ ਨਹੀਂ ਕੀਤਾ ਤੇ ਬਾਬਾ ਨਾਨਕ ਪਹਿਲੇ ਲਾਲੋ ਦੀ ਕੁੱਲੀ ਚ ਬੋਲ ਕੇ ਕਹਿੰਦਾ ਸੀ ਲਾਲੋ ਆਵਣ 78 ਹੈ ਜਾਣ 97। ਹੁਣ ਅਸੀਂ ਭਾਵੇਂ ਅਰਥ ਜੋ ਮਰਜ਼ੀ ਕਰੀ ਜਾਈਏ, ਆਵਣ 78 ਹੈ ਜਾਣ 97 ਹੋਰ ਪਿਉਟ ਸੀ ਮਰਦ ਕਾ ਚੇਲਾ ਗਮ ਅਗੋਚਰ ਹੋਵੇ ਜਿਹੜਾ ਸੱਚ ਕੀ ਬਾਣੀ ਨਾਨਕ ਆਖ ਹੈ ਸੱਚ ਸੁਣਾਏ ਸੀ ਸੱਚ ਕੀ ਵੇਲਾ ਝੂਠ ਤੇ ਹੈ ਹੀ ਨਹੀਂ। ਫਿਰ ਉਹਨਾਂ ਇੱਕ ਬਚਨ ਕਿਹਾ ਹੋਰ, ਕਹਿੰਦੇ ਨੇ ਹਿੰਦੁਸਤਾਨ ਮੇਰੀ ਗੱਲ ਚੇਤੇ ਕਰੇਗਾ ਤੇ ਮੈਂ ਸੋਚਣਾ ਹੁੰਦਾ ਵੀ ਉਹ ਗੱਲ ਕੇਵਲ ਉਸ ਸਮੇਂ ਤੱਕ ਸੀ ਨਹੀਂ, ਉਹ ਤੇ ਕਹਿਣ ਲੱਗੇ ਇਹਨਾਂ ਕੋਲ ਤਿਆਰੀ ਕੋਈ ਨਹੀਂ। ਮਹਾਰਾਜ ਕਿਉਂ? ਕਹਿੰਦੇ ਨੇ ਇਹ ਸਾਰਾ ਦਿਨ ਨਸ਼ੇ ਵਿੱਚ ਧੁੱਤ ਰਹਿੰਦੇ ਨੇ, ਐਸ਼ੋ ਆਰਾਮ ਵਿੱਚ ਖਚਤ ਨੇ। ਇਹ ਲੋਕ 1 ਲੱਖ ਲੈਣ ਬੈਠੀਆਂ, 1 ਲੱਖ ਲੈਣ ਖੜੀਆਂ, ਜਿਨ੍ਹਾਂ ਦੇ ਸਗਣੀ 1 ਲੱਖ ਰੁਪਈਏ ਨੇ, ਇਹ ਘਰਾਂ ਵਿੱਚੋਂ ਨਿਕਲ ਕੇ ਸੇਜਾਂ ਤੋਂ ਨਿਕਲ ਕੇ ਹਿੰਦੁਸਤਾਨ ਵਿੱਚ ਮੁਕਾਬਲਾ ਕਰ ਜਾਣਗੇ। ਹਿੰਦੁਸਤਾਨ ਨੂੰ ਗੋਰੀ ਨੇ ਖਤਮ ਕਰ ਦਿੱਤਾ ਕਹਿੰਦੇ ਨੇ ਸਿਆਣੇ, ਇੱਕ ਮੁਹੰਮਦ ਗੋਰੀ ਆਉਂਦਾ ਰਿਹਾ, ਦੂਜਾ ਇਸਤਰੀ ਵਿੱਚ ਖਚਤ ਰਹੇ ਤੇ ਹਿੰਦੁਸਤਾਨ ਤਬਾਹੀ ਹੋ ਗਈ। ਬਾਬਾ ਜੀ ਨੇ ਉੱਤੇ ਸ਼ਬਦ ਵਰਤਿਆ, ਕਹਿਣ ਲੱਗੇ ਮਾਰ ਖਾਣਗੇ ਤੇ ਜਦੋਂ ਇਹਨਾਂ ਦੇ ਸਰੀਰ ਕੱਪੜੇ ਦੀ ਤਰ੍ਹਾਂ ਪਾਟਣਗੇ ਉਦੋਂ ਰੋ ਕੇ ਚੇਤੇ ਕਰਨਗੇ। ਬਾਬਾ ਸਾਚੀ ਕਹਿੰਦਾ ਸੀ ਤੇ ਸਿੱਖ ਵੀ ਇਹੀ ਕਹਿੰਦੇ ਜਦੋਂ ਪੈਂਦੀਆਂ ਨੇ। ਬਾਬਾ ਜੀ ਕਹਿੰਦੇ ਨੇ ਕਾਇਆ ਕੱਪੜ ਟੁੱਕ ਟੁੱਕ ਹੋਸੀ, ਤੇ ਅਗਲਾ ਬਚਨ ਹਿੰਦੁਸਤਾਨ ਸਮਾਰਸੀ ਬੋਲਾ ਬੋਲਾ ਡਰ ਤੇ ਮੇਰੇ ਬੋਲ ਨੂੰ ਉਦੋਂ ਚੇਤੇ ਕਰਨਗੇ ਤੇ ਮੈਂ ਤੈਨੂੰ ਅੱਜ ਕਹਿੰਦਾ ਪਿਆ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੋਲਾ ਅਗੰਮ ਅਗੋਚਰ ਸਤਿਗੁਰੂ ਹੈ। ਕਹਿਣ ਲੱਗੇ ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸੁਣੋ, ਸੰਸਾਰੀ ਤੁਹਾਡੇ ਸਵਾਲ ਦਾ ਉੱਤਰ ਦੇਣਾ ਗ੍ਰਿਸ਼ਤੀ ਸਿੱਖੋ ਤੇ ਆਪ ਗੁਰੂ ਦੇਵ ਗ੍ਰਿਸ਼ਤੀ ਨੇ। ਕਹਿੰਦੇ ਨੇ ਹੇ ਸੰਸਾਰੀਓ ਹੇ ਗ੍ਰਿਸ਼ਤੀਓ, ਤੇ ਸੰਸਾਰੀ ਜਦੋਂ ਸ਼ਬਦ ਆਇਆ ਇੰਝ ਲੱਗਦਾ ਕਿ ਜਿਵੇਂ ਮਨ ਕੋਈ ਖਿੜਿਆ ਹੋਇਆ ਪੁੱਛਦਾ ਸੀ ਕਿ ਸਤਿਗੁਰੂ ਅਗਾਂਹ ਕੀ ਬਣੇਗਾ। ਅਗੰਮ ਅਗੋਚਰ ਸਤਿਗੁਰੂ ਬੋਲੇ ਮੁੱਖ ਤੇ ਸਰਵ ਸੰਸਾਰੀ। ਕਹਿਣ ਲੱਗੇ ਪਹਿਲੀ ਗੱਲ ਨਾ ਬੇਦੀ ਨਾ ਤ੍ਰੇੜ ਤੇ ਨਾ ਭੱਲੇ। ਕਹਿਣ ਲੱਗੇ ਇਹ ਕੋਈ ਦਾਅਵਾ ਨਹੀਂ ਕਰਨਗੇ ਕਿਉਂਕਿ ਕਲਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਲਾ ਹੈ। ਕਹਿੰਦੇ ਗੱਦੀ ਜਿਹੜੀ ਰਹਿਣੀ ਹੈ ਸੋਢੀਆਂ ਦੇ ਘਰ ਰਹਿਣੀ ਹੈ। ਅਖੀਰ ਤੇ ਕਹਿਣ ਲੱਗੇ ਤੁਸੀਂ ਪੁੱਛਿਆ 6 ਮਹਿਲਾਂ ਤੱਕ, ਕਹਿ ਲੱਗੇ ਅੱਗੇ ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਇੱਥੇ ਯੁਗ ਦਾ ਅਰਥ ਹੈ ਦੋ, ਦੋ ਹੀ ਸ਼ਬਦ ਵਰਤਿਆ ਯੁਗ ਯੁਗ, ਦੋ ਤੇ ਦੋ 4-6 ਸਰੀਰ ਵਿੱਚ ਜੋਤ ਵਿਚਰ ਰਹੀ ਹੈ 6ਵੇਂ ਵਿੱਚ ਤੇ 4 ਸਰੀਰਾਂ ਵਿੱਚ ਹੋਰ ਵਰਤੇਗੀ ਤੇ 4 ਸਰੀਰਾਂ ਤੋਂ ਬਾਅਦ 10 ਸਰੀਰ ਪੂਰੇ ਹੋਣਗੇ ਤੇ ਫਿਰ ਬਣੇਗੀ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਕਹਿੰਦੇ ਨੇ 10 ਸਰੀਰ, ਤੇ ਜਦੋਂ ਕਿਤੇ ਪੜ੍ਹੋ ਭਾਈ ਨੰਦ ਲਾਲ ਜੀ ਦੀ ਗੁਰੂ ਗੋਬਿੰਦ ਸਿੰਘ ਦੀ ਮੋਹਰ ਲਵਾ ਲਈ ਹੈ, ਉਹ ਕਹਿੰਦੇ ਨੇ ਸ੍ਰੀ ਨਾਨਕ ਅੰਗਦ ਕਰਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ। ਕਹਿਣ ਲੱਗੇ ਸਾਧਨ ਲਖਾ ਮੂੜ ਨਹੀਂ ਪਾਇਆ, ਕਰਨੀ ਵਾਲਿਆਂ ਨੂੰ ਪਤਾ ਲੱਗ ਗਿਆ ਜੋਤ ਉਹੀ ਹੈ। ਕਹਿਣ ਲੱਗੇ ਭਿੰਨ ਭਿੰਨ ਸਭ ਨੂੰ ਕਰ ਜਾਣਾ, ਏਕ ਰੂਪ ਕਿਹਨੂੰ ਪਹਿਚਾਨਾ, ਜਿਨ ਜਾਣਾ ਤਿੰਨੀ ਸਦਪਾਈ, ਬਿਨ ਜਾਣੇ ਸਿਧਾਂਤ ਨਾ ਆਈ। ਜਿਹਨੇ ਜਾਣਿਆ ਇੱਕ ਜੋਤ ਉਹਨੂੰ ਸਫਲਤਾ ਮਿਲੇਗੀ, ਜਿਹਨੇ ਨਹੀਂ ਜਾਣਿਆ ਕਹਿੰਦੇ ਨੀ ਯਤਨ ਕਰੀ ਜੇ ਸਫਲ ਨਹੀਂ ਹੋਵੇਗਾ। ਸਾਹਿਬ ਨੇ ਫਿਰ ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਕਲਮ ਚੁੱਕੀ, ਉਹ ਕਹਿਣ ਲੱਗੇ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਤੱਕਿਓ। 10 ਪਾਤਸ਼ਾਹੀਆਂ ਦੀ ਜੋਤ ਸਿਰਫ ਇੱਕੋ ਸ਼ੇਰ ਚੁਣਿਆ ਸੀ, ਇਹਦੀ ਵਿਆਖਿਆ ਕਰ ਲਈ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ। ਹਮੂ ਦਾ ਅਰਥ ਹੈ ਉਹੀ, ਕਹਿੰਦੇ ਉਹੀ ਗੁਰੂ ਗੋਬਿੰਦ ਸਿੰਘ ਕਿਹੜਾ ਖਮੂ ਨਾਨਕ ਅਸ, ਜਿਹਨੇ ਕਿਤੇ ਰਾਏ ਭੋਏ ਦੀ ਤਲਵੰਡੀ ਵਿੱਚ ਭਾਗ ਲਾਏ ਸਨ, ਬਾਬਾ ਨਾਨਕ ਹੀ ਗੁਰੂ ਗੋਬਿੰਦ ਸਿੰਘ। ਹੁਣ ਭਾਈ ਸਾਹਿਬ ਤੋਂ ਵੱਡੀ ਗਵਾਹੀ ਕਿਹੜੀ ਮਿਲੇਗੀ, ਖਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ। ਕਹਿਣ ਲੱਗੇ ਖਮਾ ਸ਼ਬਦ ਜ਼ਹੋਰੇ ਮਾਨਕ ਅਸਤ, ਤੇ ਉਸ ਦਸਾਂ ਗੁਰਾਂ ਦੇ ਜਿਹੜੇ ਸ਼ਬਦ ਨੇ ਕਹਿੰਦੇ ਉਹ ਕੀਮਤੀ ਮਾਨਕ ਨੇ, ਜਿਨ੍ਹਾਂ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ। ਉਹ ਦਸਾਂ ਪਾਤਸ਼ੀਆਂ ਦੀ ਜੋਤ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ। ਕੱਲ੍ਹ ਨੂੰ ਇਹ ਵਿਸ਼ਾ ਅੱਗੇ ਤੁਰੇਗਾ ਵੀ ਇਹ ਸ਼ਬਦ ਗੁਰੂ ਜਿਹੜਾ, ਇਹ ਵੀ ਆਰੰਭ ਤੋਂ ਹੀ ਗੁਰੂ ਸਾਹਿਬ ਦੇ ਕੁਝ ਇਤਿਹਾਸਕ ਪ੍ਰਮਾਣ, ਕਿੱਥੇ ਕਿੱਥੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਜਾਨਣਾ, ਤੀਜੀ ਗੱਲ ਪਾਠ ਕੀ ਹੈ ਤੇ ਦੀਦਾਰ ਕੀ ਹੈ ਤੇ ਚੌਥੀ ਗੱਲ ਧਿਆਨ ਕੀ ਧਰਨਾ, ਇਹਦੀ ਵਿਚਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ,